ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹਲਾ ਚੌਥਾ, ਘਰ ਸਤਵਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕਾ, ਤੂੰ ਠਾਕੁਰ ਊਚ ਭਗਵਾਨਾ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕਾ, ਤੂੰ ਠਾਕੁਰ ਊਚ ਭਗਵਾਨਾ, ਮੈਂ ਹਰ ਹਰ ਨਾਮ ਧਾਰ ਸੋਈ, ਜਿਉਂ ਭਾਵੈ ਤਿਉਂ ਰਾਖ ਮੇਰੇ ਸਾਹਿਬ, ਮੈਂ ਤੁਝ ਬਿਨ ਅਵਰ ਨ ਕੋਈ ਰਹਾਉ, ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਹਾਡੇ ਆਗੇ ਅਰਦਾਸ, ਮੈਂ ਹੋਰ ਥਾਉ ਨਾਹੀ ਜਿਸ ਪਹਿ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ, ਵਿੱਚੇ ਧਰਤੀ ਵਿੱਚੇ ਪਾਣੀ, ਵਿੱਚ ਕਾਸਟ ਅਗਨ ਤਰੀ ਜਾ, ਬੱਕਰੀ ਸਿੰਘ ਇਕਤਾ ਥਾਏ ਰਾਖੇ, ਮਨ ਹਰ ਜਪ ਭ੍ਰਮ ਭਉ ਦੂਰ ਕੀ ਜਾ, ਹਰ ਕੀ ਵਡਿਆਈ ਦੇਖ ਹੋ ਸੰਤ ਹੋ, ਹਰ ਨਿਮਾਣਿਆ ਮਾਣ ਦੇਵਾਏ, ਜਿਉਂ ਧਰਤੀ ਚਰਨ ਤਲੇ ਤੇ ਉਪਰ ਆਵਾ, ਤਿਉਂ ਨਾਨਕ ਸਾਧ ਜਨਾ ਜਗਤ ਆਨ ਸਭ ਪੈਰੇ ਪਾਏ, ਹਰ ਕੀ ਵਡਿਆਈ ਦੇਖ ਹੋ ਸੰਤ, ਹਰ ਨਿਮਾਣ ਅਮਾਣ ਦੇਵਾਏ, ਜਿਉਂ ਧਰਤੀ ਚਰਨ ਤਲੇ ਤੇ ਉਪਰ ਆਵਾ, त्यो नानक साध जना जगत आन सब पैरी पाए।
वाहे गुरु जी का खालसा, वाहे गुरु जी की फतेह। सतगुरां दी पावन पवित्र गोद विच सजी होई गुरु प्यार वाली गुरु स्वरूप गुरु की साजी निवाजी साध संगत जी, आप जी वडभागी हो नितनेम प्रेम भावना श्रद्धा सत्कार नित नमित कर्म दे अनुसार गुरु हजूर पहुँच के गुरु पातशाह दी असीस प्राप्त करन दे लई सचखंड श्री हरिमंदर दरबार साहब जी दे दीदार करके अमृत वेले दी बख्शिश जो सतगुरां ने समुची मनुखता नू पावन उपदेश बख्शिश कीते ने सरवण करके विचारण दे लई गुरु पातशाह दी पावन गोद विच सज के अपनियां हाजरियां लवा रहे हो। गुरदेव पातशाह ने अज दे अमृत वेले दे इलाही फरमान दे विच जिथे उस निरंकार दी प्रभु दी उस्तत कीती है उस दे गुण गायन करन दे वास्ते हदायत कीती है उथे सानू कलयुगी जीवां नूं समझाउण दे लई सतगुरां ने संक्रांति उपदेश भी बख्शिश कीते ने। हुक्मनामे दी सूखम विचार तों बाद जो सतगुरां ने संक्रांति उपदेश बख्शिश कीते उस दी विचार भी सूक्ष्म रूप दे विच करन दा जतन करना है। आओ प्यार सत्कार सहित सजी हुई साध संगत जी रसना नूं पवित्र करन दे लई गुरु हजूर अपनी हाजरी लवाउण दे वास्ते उच्चारण करो जी सतनाम श्री वाहे गुरु जी।
सतनाम श्री वाहे गुरु साहिब जी। सूहे महला चौथा घर सतवा एक ओंकार सतगुर प्रसाद।
सोही राग दे विच निरंकारी जोत चौथे स्वरूप दे विच इलाही फुरमान अमृत बचन बख्शिश कर रहे ने जिस दे गायन करन दे वास्ते सतवें कर सुरताल दे विच गुरदेव पातशाह ने हदायत कीती है। सतगुरां ने इलाही बाणी रागां दे विच सुरताल दे विच गायन करन दी गुरु घर दे कीर्तनी नूं हदायत है। ये शब्द सतवें कर सुरताल दे विच गायन कीता जांदा है। वस्तु निर्देशक मंगल सतगुरां ने उच्चारण कीता है। एक अकाल पुरख अद्वितीय ब्रह्म स्वरूप जो सर्वव्यापक है जिसकी आकार विच सारा संसार है और ओ निरंकार सर्वव्यापक सतगुरु जी सत हन त्रैकाल अबाद त्वंग स्वरूप जिसनों सत चित आनंद स्वरूप कहा गया है। अज्ञानता का नाश करके ज्ञान का प्रकाश करने वाला विद्वाना ने गो नाम अंधकार का रू नाम प्रकाश कहा है। जो अज्ञानता के हनेरे नूं कट के ज्ञान का प्रकाश करवा देवे ओही गुरु निरंकार है। ਉਹਦੀ ਬਖਸ਼ਿਸ਼, ਉਹਦੀ ਪ੍ਰਾਪਤੀ ਗੁਰੂ ਦੀ ਕਿਰਪਾ ਦੁਆਰਾ ਹੁੰਦੀ ਹੈ। ਨਿਰੰਕਾਰ ਦੀ ਅਭੇਦਤਾ ਕਿਰਪਾ ਦੁਆਰਾ ਹੈ, ਕਿਉਂਕਿ ਉਹ ਪ੍ਰਸਾਦ ਕਿਰਪਾਲੂ ਦਿਆਲੂ ਹੈ।
ਤੇਰੇ ਕਾਵਨ ਕਵਨ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ।
ਇੱਕ ਜਗਿਆਸੂ ਸਤ ਸੰਗੀ ਜੋ ਨਾਮ ਬਾਣੀ ਦੇ ਰਸ ਵਿੱਚ ਆਪਣੇ ਆਪ ਨੂੰ ਸਰਸ਼ਾਰ ਕਰਨ ਵਾਲਾ ਹੈ, ਆਤਮਿਕ ਮੰਜ਼ਿਲ ਦਾ ਪਾਂਧੀ ਬਣ ਚੁੱਕਿਆ ਹੋਇਆ, ਰਸਤੇ ਦੇ ਵਿੱਚ ਚੱਲਿਆ ਹੋਇਆ, ਉਸ ਮਾਲਕ ਦੀ ਬਖਸ਼ਿਸ਼, ਉਸ ਮਾਲਕ ਦੀ ਰਹਿਮਤ ਨੂੰ ਪ੍ਰਾਪਤ ਕਰਨ ਵਾਸਤੇ ਆਪਣੇ ਸਵਾਮੀ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕਰ ਰਿਹਾ, ਮੇਰੇ ਮਾਲਕ, ਮੇਰੇ ਸਵਾਮੀ ਸਤਿਗੁਰੂ ਜੀ, ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾਂ। ਹੇ ਮੇਰੇ ਸਾਹਿਬ, ਮੇਰੇ ਮਾਲਕ, ਮੈਂ ਤੇਰੇ ਕਿਹੜੇ ਕਿਹੜੇ ਗੁਣ ਕਹਿ ਕਹਿ ਕੇ ਤੈਨੂੰ ਗਾਇਨ ਕਰਾਂ, ਕਿਉਂਕਿ ਤੇਰੇ ਗੁਣਾਂ ਦਾ ਕੋਈ ਅੰਤ ਹੀ ਨਹੀਂ ਹੈ, ਤੇਰੇ ਗੁਣ ਬੇਅੰਤ ਹਨ, ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣੇ ਆ। ਮੈਂ ਮੂਰਖ ਕੱਛ ਦੀਜਾ, ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬ, ਡੁੱਬਦਾ ਪੱਥਰ ਲੀਜੈ। ਜਿਹਵਾ ਏਕ ਕਵਨ ਗੁਣ ਕਹੀਐ, ਬੇਸੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀਂ ਲਈਐ। ਤੇਰਾ ਅੰਤ ਹੀ ਨਹੀਂ ਪਾਇਆ ਜਾ ਸਕਦਾ, ਤੇਰੇ ਗੁਣਾਂ ਨੂੰ ਤਾਂ ਸੇਸ ਸੁਰੇਸ ਅੰਤ ਨਹੀਂ ਪਾਵਾ ਹੈ। ਜਿਹੜਾ ਇੱਕ ਹਜ਼ਾਰ ਜੀਵਾਂ ਨਾਲ ਨਵੇਂ ਤੋਂ ਨਵਾਂ ਨਾਮ ਲੈਣ ਵਾਲਾ ਹੈ, ਸਹਿਸ ਫਨੀ ਜਪਿਓ ਸੇਖ ਨਾਗੈ, ਹਜ਼ਾਰਾਂ ਫਨਾਂ ਆਪਣੇ ਮੂੰਹਾਂ ਨਾਲ ਜਪਣ ਵਾਲਾ, ਜਿਹੜਾ ਰਸਨਾ ਨਾਲ ਜਪਣ ਵਾਲਾ ਹੈ, ਉਹ ਵੀ ਤੇਰੇ ਗੁਣਾਂ ਦਾ ਕਥਨ ਨਹੀਂ ਕਰ ਸਕਿਆ। ਅਤੇ ਮੇਰੀ ਤਾਂ ਜੀਵਾ ਹੀ ਇੱਕ ਹੈ, ਮੇਰੀ ਤਾਂ ਰਸਨਾ ਹੀ ਇੱਕ ਹੈ, ਇੱਕ ਰਸਨਾ ਨਾਲ ਮੈਂ ਤੇਰੇ ਕਿੰਨੇ ਕੁ ਗੁਣ ਉਚਾਰਨ ਕਰ ਸਕਦਾ ਹਾਂ, ਤੇਰੇ ਕਿਹੜੇ ਕਿਹੜੇ ਗੁਣ ਕਹਿ ਕਹਿ ਕੇ ਮੈਂ ਤੈਨੂੰ ਯਾਦ ਕਰਾਂ, ਤੇਰਾ ਸਿਮਰਨ ਕਰਾਂ। ਕਿਉਂਕਿ ਜਦੋਂ ਮੈਂ ਇੱਕ ਗੁਣ ਦਾ ਵਿਚਾਰ ਕਰਦਾ ਤਾਂ ਦੂਸਰਾ ਸਾਹਮਣੇ ਆ ਜਾਂਦਾ। ਮੈਂ ਸਰਵ ਵਿਆਪੀ ਸਮਝਦਾ, ਤੂੰ ਸਰਵ ਪ੍ਰਤਪਾਲਕ ਵੀ ਹੈ, ਤੂੰ ਸਰਵ ਸ਼ਕਤੀਮਾਨ ਵੀ ਹੈ, ਤੂੰ ਤੇ ਅਨੇਕਾਂ ਗੁਣਾਂ ਨਾਲ ਜਿਹਦਾ ਕਥਨ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਐ ਮੇਰੇ ਮਾਲਕ, ਤੂੰ ਗੁਣਾਂ ਦਾ ਖਜ਼ਾਨਾ ਹੈ, ਤੂੰ ਨਿਧੀਆਂ ਦਾ ਖਜ਼ਾਨਾ ਹੈ, ਤੇਰੇ ਗੁਣ ਜਿਹੜੇ ਸਮੁੰਦਰ ਵੱਤ ਵੀ ਜਿਹਦਾ ਕੋਈ ਪਾਰਾ ਵਾਰ ਨਹੀਂ ਪਾਇਆ ਜਾ ਸਕਦਾ ਹੈ। ਸਾਹਿਬ, ਮੇਰੇ ਮਾਲਕ, ਮੇਰੇ ਸੁਆਮੀ, ਤੂੰ ਗੁਣਾਂ ਦਾ ਖਜ਼ਾਨਾ ਹੈ, ਇਸ ਕਰਕੇ ਤੇਰੇ ਮੈਂ ਕਿਹੜੇ ਕਿਹੜੇ ਗੁਣ ਕਹਿ ਕਹਿ ਕੇ ਤੈਨੂੰ ਯਾਦ ਕਰਾਂ।
ਤੁਮਰੀ ਮਹਿਮਾ ਵਰਨ ਨਾ ਸਾਕ, ਤੂੰ ਠਾਕਰ ਊਚ ਭਗਵਾਨਾ।
ਤੁਹਾਡੀ ਮਹਿਮਾ ਮੈਂ ਵਰਣਨ ਕਰ ਹੀ ਨਹੀਂ ਸਕਦਾ, ਤੁਹਾਡੀ ਵਡਿਆਈ, ਤੁਹਾਡੀ ਉਸਤਤ ਮੈਂ ਕਰ ਹੀ ਨਹੀਂ ਸਕਦਾ ਹਾਂ। ਜੇ ਕੋਈ ਕਵੇ ਨਾ ਕਿ ਮੈਂ ਉਹਦੇ ਮਾਲਕ ਦੇ ਗੁਣਾਂ ਦਾ ਅੰਤ ਪਾ ਸਕਦਾ, ਮੈਂ ਉਹਦੀ ਵਡਿਆਈਆਂ ਨੂੰ ਜਾਣ ਸਕਦਾ, ਨਹੀਂ ਜਾਣ ਸਕੇਗਾ। ਕਿਉਂਕਿ ਜੇ ਕੋ ਕਹੇ ਪਿੱਛੇ ਪਛਤਾਏ, ਜੇ ਕੋ ਕਹਿਣ ਦਾ ਯਤਨ ਕਰਦਾ ਤੇ ਪਛਤਾਤਾਪ ਕਰਦਾ ਕਿ ਉਹਦੇ ਗੁਣ ਤੇ ਅਜੇ ਬੇਅੰਤ ਨੇ, ਮੈਂ ਤੇ ਰੰਚਕ ਮਾਤਰ ਵੀ ਨਹੀਂ ਕਥਨ ਕਰ ਸਕਿਆ। ਤੁਮਰੀ ਮਹਿਮਾ ਵਰਨ ਨਾ ਸਕੋ, ਐ ਮੇਰੇ ਮਾਲਕ, ਮੇਰੇ ਸੁਆਮੀ, ਤੁਹਾਡੀ ਮਹਿਮਾ ਦਾ ਮੈਂ ਵਰਣਨ ਨਹੀਂ ਕਰ ਸਕਦਾ ਹਾਂ। ਕਿਉਂ ਨਹੀਂ ਕਰ ਸਕਦਾ ਬਈ? ਕਿਸੇ ਮਨੁੱਖ ਦੇ ਗੁਣ ਕਥਨ ਕਰਨੇ ਨੇ, ਕਿਸੇ ਦੀ ਮਹਿਮਾ ਕਥਨ ਕਰਨੀ, ਕਿਸੇ ਰਾਜੇ ਮਹਾਰਾਜੇ ਦੀ, ਕਿਸੇ ਦਾਨੀ ਦੀ, ਕਿਸੇ ਸਖੀ ਦੀ ਕੀਤੀ ਜਾ ਸਕਦੀ ਹੈ? ਕਿਉਂਕਿ ਜਿਸ ਮਨੁੱਖ ਦਾ ਆਦਿ ਅਤੇ ਅੰਤ ਹੈ ਨਾ, ਉਹਦੀਆਂ ਵਡਿਆਈਆਂ ਵੀ ਸੀਮਤ ਨੇ, ਉਹਦੇ ਗੁਣ ਵੀ ਸੀਮਤ ਨੇ, ਪਰ ਜਿਹਦਾ ਕੋਈ ਆਦ ਅੰਤ ਹੀ ਨਹੀਂ, ਉਹਦੀਆਂ ਨਾ ਵਡਿਆਈਆਂ ਦਾ ਅੰਤ ਹੈ ਨਾ ਉਹਦੇ ਗੁਣਾਂ ਦੀ ਕੋਈ ਸੀਮਾ ਹੈ, ਉਹ ਅਸੀਮ ਹੈ। ਇਸ ਕਰਕੇ ਤੂੰ ਠਾਕੁਰ ਊਚ ਭਗਵਾਨ, ਐ ਮੇਰੇ ਮਾਲਕ ਤੂੰ ਠਾਕੁਰ ਹੈ, ਇੰਦਰੀ ਪਾਲਕ ਹੈ, ਸਾਰਿਆਂ ਦਾ ਮਾਲਕ ਹੈ, ਸਾਰਿਆਂ ਦਾ ਸੁਆਮੀ ਹੈ, ਅਤੇ ਸਾਰਿਆਂ ਤੋਂ ਉੱਚਾ ਤੇਰਾ ਦਰਜਾ ਹੈ। ਅਤਿ ਉੱਚਾ ਤਾਂਕਾ ਦਰਬਾਰਾ, ਉਹ ਸਾਰਿਆਂ ਤੋਂ ਵੱਡਾ ਹੈ। ਆਪ ਜੀ ਕਈ ਵਾਰੀ ਸਰਵਣ ਕਰਦੇ ਹੋ ਨਾ, ਵੱਡੀ ਹੂੰ ਵੱਡਾ ਪਾਰ ਤੇਰਾ ਮਰਤਬਾ, ਰੰਗ ਪਰੰਗ ਅਨੇਕ ਨ ਜਾਪਣ ਕਰਤਬਾ, ਜੀਆਂ ਅੰਦਰ ਜੀਓ ਸਭ ਕਿਸ ਜਾਣ ਲਾ, ਸਭ ਕਿਸ ਤੇਰਾ ਵਸ ਤੇਰਾ ਘਰ ਭਲਾ, ਤੇਰਾ ਘਰ ਭਲਾ, ਸਭ ਕਿਸ ਤੇਰਾ ਵਸ ਤੇਰਾ ਘਰ ਭਲਾ। ਉਹ ਮਾਲਕ ਸਾਰਿਆਂ ਤੋਂ ਉੱਚਾ, ਸਾਰਿਆਂ ਦਾ ਸੁਆਮੀ ਹੈ। ਇਸ ਲਈ ਆਪ ਜੀ ਕਈ ਵਾਰੀ ਨਾ ਪਿਆਰ ਵਿੱਚ ਆ ਕੇ ਬਚਨ ਵੀ ਪੜ੍ਹਦੇ ਹੋ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਉਹ ਸਾਰਿਆਂ ਤੋਂ ਵੱਡਾ ਹੈ ਮੇਰਾ ਸੁਆਮੀ। ਧਰਤੀ ਦੇ ਜਿਤਨੇ ਦੇਵੀ ਦੇਵਤੇ ਪੈਗੰਬਰ ਅਵਤਾਰ ਔਲੀਏ ਨੇ, ਇਹ ਸਾਰੇ ਹੀ ਸੀਮਾ ਵਿੱਚ ਨੇ, ਪਰ ਉਹ ਨਿਰੰਕਾਰ ਅਸੀਮ ਹੈ ਪ੍ਰਭੂ, ਉਹਦੀ ਕੋਈ ਆਦ ਅੰਤ ਕੋਈ ਸੀਮਾ ਨਹੀਂ ਹੈ। ਇਸ ਕਰਕੇ ਸਾਹਿਬ ਕਹਿੰਦੇ ਤੂੰ ਸਾਰਿਆਂ ਤੋਂ ਵੱਡਾ ਹੈ, ਉੱਚਾ ਹੈ, ਹੇ ਭਗਵਾਨ ਪ੍ਰਭੂ।
ਮੈਂ ਹਰ ਹਰ ਨਾਮ ਧਾਰ ਸੋਈ,
ਇਸ ਲਈ ਮੇਰੇ ਸਤਿਗੁਰੂ ਜੀ ਮੈਂ ਹਰ ਹਰ ਨਾਮ ਧਾਰ ਸੋਈ, ਮੈਨੂੰ ਹੇ ਹਰੀ ਵਾਹਿਗੁਰੂ ਤੇਰਾ ਜੋ ਨਾਮ ਹੈ, ਕਿਹੜਾ ਨਾਮ ਜਿਹੜਾ ਵਿਕਾਰਾਂ ਦੇ ਹਰ ਨਾਸ ਕਰਨ ਵਾਲਾ ਹੈ, ਹਰ ਦੈਵੀ ਗੁਣਾਂ ਦੇ ਸਵਾਰਨ ਵਾਲਾ ਹੈ, ਉਹਦਾ ਨਾਮ ਜਿਸ ਨੇ ਜਪ ਲਿਆ ਉਸਨੂੰ ਹਰੇ ਭਰੇ ਕਰਨ ਵਾਲਾ ਹੈ। ਇਸ ਲਈ ਮੇਰੇ ਪਾਤਸ਼ਾਹ ਮੈਨੂੰ ਪ੍ਰਭੂ ਤੇਰੇ ਨਾਮ ਦਾ ਹੀ ਆਸਰਾ ਹੈ।
ਜਿਉਂ ਭਾਵੈ ਤਿਉਂ ਰਾਖ ਮੇਰੇ ਸਾਹਿਬ, ਮੈਂ ਤੁਜ ਬਿਨ ਅਵਰ ਨਾ ਕੋਈ।
ਇਸ ਕਰਕੇ ਤੁਸੀਂ ਮੇਰੇ ਬੱਲੇ ਨਾ ਤੱਕੋ, ਕਿ ਮੈਂ ਆਪ ਜੀ ਦੇ ਕਿੰਨੇ ਕੁ ਗੁਣ ਗਾਇਨ ਕੀਤੇ ਨੇ, ਕਿੰਨੀ ਕੁ ਵਡਿਆਈ ਕੀਤੀ ਹੈ, ਪਰ ਇੱਕ ਮੇਰੀ ਬੇਨਤੀ ਖਿਆਲ ਵਿੱਚ ਰੱਖਣੀ, ਮੇਰੇ ਮਾਲਕ ਮੇਰਾ ਤੇਰੇ ਤੋਂ ਬਿਨਾਂ ਕੋਈ ਆਸਰਾ ਨਹੀਂ ਹੈ। ਤੁਧ ਨੂੰ ਛੋਟ ਜਾਈਏ ਪ੍ਰਭ ਕੈ ਧਰ, ਆਨ ਨਾ ਬੀਆ ਤੇਰੀ ਸੰਸਰ, ਤੈਨੂੰ ਛੱਡ ਕੇ ਮੇਰੇ ਮਾਲਕ ਮੈਂ ਕਿੱਥੇ ਜਾਵਾਂ, ਕਿਉਂਕਿ ਤੇਰੇ ਸਮਾਨ ਕੋਈ ਦੂਸਰਾ ਹੋਰ ਹੈ ਹੀ ਨਹੀਂ ਹੈ। ਦੂਜਾ ਹੋਵੇ ਨਾ ਤੇ ਅਸੀਂ ਕਹਿੰਦੇ ਚਲੋ ਦੂਸਰੇ ਦੇ ਪਾਸ ਚੱਲਦੇ, ਨਹੀਂ, ਉਹਦੇ ਵਰਗਾ ਕੋਈ ਹੋਰ ਹੈ ਹੀ ਉਹ ਨਹੀਂ ਹੈ। ਉਹ ਕੇਵਲ ਤੇ ਕੇਵਲ ਇੱਕ ਹੈ, ਜੋ ਸਤਿਗੁਰਾਂ ਨੇ ਮੰਗਲ ਵਿੱਚ ਵੀ ਇੱਕ ਉਚਾਰਨ ਕੀਤਾ ਹੈ ਨਾ, ਇੱਕ ਤੋਂ ਬਿਨਾਂ ਕੋਈ ਦੂਸਰਾ ਹੈ ਹੀ ਨਹੀਂ, ਗੁਰੂ ਨਾਨਕ ਪਾਤਸ਼ਾਹ ਜੀ ਨੇ ਜੋ ਬਖਸ਼ਿਸ਼ ਕੀਤੀ ਹੈ। ਇਸ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਦੀ ਜਦੋਂ ਆਰੰਭਤਾ ਕੀਤੀ ਹੈ ਨਾ, ਪੰਚਮ ਪਿਤਾ ਜੀ ਨੇ ਭਾਈ ਗੁਰਦਾਸ ਜੀ ਦੇ ਪਾਸੋਂ ਲਿਖਵਾਉਣਾ ਕੀਤੀ, ਉਹੀ ਇਲਾਹੀ ਬਾਣੀ ਸਤਿਗੁਰੂ ਪਾਤਸ਼ਾਹ ਨੇ ਨਿਰੰਕਾਰੀ ਜੋਤ ਨੇ ਦਸਵੇਂ ਜਾਮੇ ਵਿੱਚ ਜਾ ਕੇ ਦਮਦਮਾ ਸਾਹਿਬ ਦੇ ਪਾਵਨ ਅਸਥਾਨ ਤੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਪਾਸੋਂ ਲਿਖਵਾਉਣਾ ਕੀਤੀ, ਤੇ ਗੁਰੂ ਗ੍ਰੰਥ ਸਾਹਿਬ ਵਿੱਚ ਏਕ ਨਹੀਂ ਪਾਇਆ ਸਤਿਗੁਰਾਂ ਨੇ। ਦੋ ਤੋਂ ਅੰਗ ਸ਼ੁਰੂ ਹੁੰਦੇ ਨੇ, ਕਿਉਂਕਿ ਉਹ ਮਾਲਕ ਉਹਦੇ ਸਮਾਨ ਹੈ ਹੀ ਨਹੀਂ ਕੋਈ। ਸਿਆਣੇ ਬਜ਼ੁਰਗ ਬੈਠੇ ਹੋਣਗੇ, ਆਮ ਜਦੋਂ ਆਪਾਂ ਪਿੰਡਾਂ ਵਿੱਚ ਜ਼ਿਮੀਂਦਾਰ, ਹੁਣ ਸਮੇਂ ਬਦਲ ਗਏ ਨੇ, ਜਦੋਂ ਕੋਈ ਫਸਲ ਤਿਆਰ ਹੁੰਦੀ ਸੀ, ਕਣਕ, ਛੋਲੇ, ਚੌ, ਮੱਕੀ, ਜੌਂ, ਜੋ ਕੁਝ ਵੀ, ਪਹਿਲਾਂ ਧਾਰਨਾ ਦੇ ਨਾਲ ਤੋਲੀ ਜਾਂਦੀ ਸੀ ਵਸਤੂ, ਅਤੇ ਜਦੋਂ ਤੋਲਦੇ ਸੀ ਨਾ ਉਹ ਇੱਕ ਨਹੀਂ ਕਹਿੰਦੇ ਸੀ, ਇੱਕ ਸ਼ਬਦ ਕਦੇ ਕੋਈ ਤੋਲਣ ਵਾਲਾ ਨਹੀਂ ਬੋਲਦਾ ਸੀ, ਕਿਉਂਕਿ ਇੱਕ ਤਾਂ ਉਹ ਮਾਲਕ ਹੀ ਹੈ। ਦੂਸਰੇ ਅੱਖਰ ਦੇ ਨਾਲ ਤਾਂ ਇੱਕ ਲੱਗਦਾ, ਪਿੱਛੇ ਜਾ ਕੇ 21, 31, 41, 51 ਕਹਿ ਲੈਂਦੇ ਹੋ, ਪਰ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਤੋਂ ਸ਼ਬਦ ਆਰੰਭ ਨਹੀਂ ਹੁੰਦਾ ਹੈ, ਏਕਾ ਨਹੀਂ ਲੱਗਿਆ ਹੋਇਆ ਗੁਰੂ ਗ੍ਰੰਥ ਸਾਹਿਬ ਵਿੱਚ, ਕਿਉਂਕਿ ਉਹਦੇ ਵਰਗਾ ਕੋਈ ਹੋਰ ਹੈ ਹੀ ਨਹੀਂ। ਇਸ ਕਰਕੇ ਜਗਿਆਸੂ ਨੇ, ਸਤ ਸੰਗੀ ਨੇ ਇਹ ਬੇਨਤੀ ਕਰਨੀ, ਮੇਰੇ ਮਾਲਕ, ਮੇਰੇ ਸਵਾਮੀ, ਤੇਰੇ ਵਰਗਾ ਕੋਈ ਹੋਰ ਹੈ ਹੀ ਨਹੀਂ, ਮੈਨੂੰ ਤੇਰਾ ਹੀ ਆਸਰਾ ਹੈ। ਫਿਰ ਜਿਵੇਂ ਨਾ ਜਿਉਂ ਭਾਵ ਹੈ ਤਿਉਂ ਰਾਖ ਮੇਰੇ ਸਵਾਹਿਬ, ਐ ਮੇਰੇ ਮਾਲਕ, ਜਿਵੇਂ ਤੈਨੂੰ ਭਾਉਂਦਾ, ਜਿਵੇਂ ਤੈਨੂੰ ਚੰਗਾ ਲੱਗਦਾ। ਮੇਰੇ ਗੁਣ ਔਗਣ ਨਾ ਜਾਣਿਓ। ਜਦੋਂ ਕੋਈ ਜਗਿਆਸੂ ਰੂਪੀ ਇਸਤਰੀ ਬੇਨਤੀ ਕਰਦੀ ਪਤੀ ਪਰਮੇਸ਼ਰ ਦੇ ਅੱਗੇ, ਅਤੇ ਉਹ ਕਹਿੰਦੀ ਮੇਰੇ ਸਵਾਮੀ, ਮੇਰੇ ਸਿਰ ਦੇ ਸਰਤਾਜ ਸਤਿਗੁਰੂ ਸਵਾਮੀ ਜੀ, ਮੇਰੇ ਗੁਣਾਂ ਵੱਲੇ, ਮੇਰੇ ਰੂਪ ਰੰਗ ਵੱਲੇ ਨਾ ਤੱਕੋ, ਇਸ ਨੂੰ ਦੇਖੋ ਕਿ ਮੈਂ ਤੁਹਾਡਾ ਪੱਲਾ ਪਕੜਿਆ। ਬਾਹੇ ਗਹੇ ਕੀ ਲਾਜ ਅਸ, ਬਾਂਹ ਪਕੜੀ ਦੀ ਲਾਜ ਰੱਖਣੀ ਹੈ। ਇਸ ਕਰਕੇ ਚੱਜ ਆਚਾਰ, ਮੇਰੇ ਚੱਜ ਆਚਾਰ ਵੱਲੇ ਨਾ ਜਾਇਓ, ਮੇਰੀ ਭਾਵਨਾ, ਮੇਰੀ ਸ਼ਰਧਾ ਨੂੰ ਤੱਕਿਓ ਕਿ ਮੇਰੇ ਅੰਦਰ ਤੁਹਾਡੇ ਤੋਂ ਬਿਨਾਂ ਕੋਈ ਦੂਸਰਾ ਹੈ ਹੀ ਨਹੀਂ ਹੈ। ਇਸ ਲਈ ਜਿਉਂ ਭਾਵ ਹੈ, ਜਿਵੇਂ ਤੁਹਾਨੂੰ ਚੰਗਾ ਲੱਗਦਾ, ਮੇਰੇ ਮਾਲਕ ਬਖਸ਼ ਲਓ, ਮੇਰੇ 'ਤੇ ਰਹਿਮਤ ਕਰੋ, ਮੈਂ ਤੁਧ ਬਿਨ ਅਵਰ ਨਾ ਕੋਈ, ਮੇਰਾ ਤੁਹਾਡੇ ਤੋਂ ਬਿਨਾਂ ਕੋਈ ਦੂਸਰਾ ਹੋਰ ਹੈ ਹੀ ਨਹੀਂ।
ਰਹਾਓ ਮੈਂ ਤਾਨ ਦੀਵਾਨ, ਤੂੰ ਹੈ ਮੇਰੇ ਸੁਆਮੀ, ਮੈਂ ਤੁਧਿਆ ਗਏ ਅਰਦਾਸ।
ਕਿੰਨੇ ਪਿਆਰ ਵਿੱਚ ਜਗਿਆਸੂ ਬੇਨਤੀ ਕਰਦਾ ਹੈ। ਇਹ ਜੋ ਆਪ ਸਤ ਸੰਗੀ ਹੋਣ, ਸਤ ਸੰਗੀਆਂ ਨੂੰ ਜਗਿਆਸੂ ਕਿਹਾ, ਉਸ ਨੂੰ ਜਾਣਨ ਦੀ ਆਸ ਰੱਖਣ ਵਾਲੇ, ਜਿਹਦੇ ਮਨ ਵਿੱਚ ਪ੍ਰਭੂ ਦੀ ਪਿਆਸ ਹੈ, ਪ੍ਰਭੂ ਨੂੰ ਜਾਣਨ ਦੀ ਇੱਛਾ ਜ਼ਾਹਰ ਹੋਈ ਹੈ, ਉਸ ਨੂੰ ਕਹਿੰਦੇ ਜਗਿਆਸੂ। ਜੱਗ ਦੇ ਨਾਲ ਜੁੜਨ ਵਾਲਾ ਨਹੀਂ, ਜੱਗ ਵਿੱਚ ਰਹਿ ਕੇ ਉਹ ਜੱਗ ਦੇ ਕਰਤੇ ਨਾਲ ਜੁੜਨ ਵਾਲਾ ਜਿਹੜਾ ਹੈ। ਮੈਂ ਤਾਨ ਦੀਵਾਨ, ਐ ਮੇਰੇ ਸਾਹਿਬ, ਮੇਰੇ ਮਾਲਕ ਸਵਾਮੀ, ਮੈਨੂੰ ਤੇਰਾ ਹੀ ਆਸਰਾ ਹੈ, ਮੈਨੂੰ ਤੇਰਾ ਹੀ ਭਰੋਸਾ ਹੈ, ਮੈਨੂੰ ਤੇਰੇ 'ਤੇ ਹੀ ਉਮੀਦ ਹੈ। ਮੇਰਾ ਬਲ ਵੀ, ਮੈਂ ਬਲ ਧਨ ਤਕੀਆ ਤੇਰਾ, ਤੂੰ ਭਾਰੋ ਸੁਆਮੀ ਮੇਰਾ, ਮੇਰਾ ਆਸਰਾ ਵੀ ਤੁਸੀਂ ਹੋ, ਮੇਰਾ ਬਲ ਵੀ ਤੁਸੀਂ ਹੋ, ਮੇਰਾ ਤੁਸੀਂ ਸਾਰਾ ਕੁਝ ਹੋ, ਜਿਸ ਦੇ ਪਾਸ ਮੈਂ ਬੇਨਤੀ ਕਰਨੀ ਹੈ। ਇਸ ਲਈ ਮੈਂ ਤੁਧ ਅੱਗੇ ਅਰਦਾਸ, ਮੇਰੀ ਤੁਹਾਡੇ ਅੱਗੇ ਅਰਦਾਸ ਹੈ, ਬੇਨਤੀ ਹੈ। ਅਸੀਂ ਤਾਂ ਥਾਂ ਥਾਂ ਦੇ ਉੱਤੇ ਜਾ ਕੇ ਅਰਦਾਸਾਂ ਕਰਦੇ ਹਨ, ਕਦੇ ਕਿਤੇ ਜਾ ਕੇ ਝੁਕਦੇ ਹਾਂ, ਕਦੇ ਕਿਤੇ ਜਾ ਕੇ ਝੁਕਦੇ ਹਾਂ, ਕੋਈ ਕਿਸੇ ਦਾ ਆਸਰਾ ਲੈਂਦਾ, ਕੋਈ ਕਿਸੇ ਦਾ ਆਸਰਾ ਲੈਂਦਾ। ਅਸੀਂ ਇੱਕ ਦੇ ਉੱਤੇ ਆਪਣੇ ਆਪ ਨੂੰ ਡਿਪੈਂਡ ਨਹੀਂ ਕੀਤਾ ਹੈ। ਅਸੀਂ ਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਹੀ ਦਰਸ਼ਨ ਕਰਦੇ ਹਾਂ। ਮੁਬਾਰਕ ਹੈ, ਆਪਣੇ ਆਪਣੇ ਧਰਮ ਅਸਥਾਨ ਸਾਰਿਆਂ ਨੂੰ ਮੁਬਾਰਕ ਨੇ, ਧਰਮ ਗ੍ਰੰਥ ਮੁਬਾਰਕ ਨੇ, ਪਰ ਗੁਰੂ ਕਾ ਸਿੱਖ, ਜਿਸ 'ਤੇ ਸਤਿਗੁਰਾਂ ਨੇ ਰਹਿਮਤ ਕੀਤੀ ਹੈ, ਔਰ ਜਿਸ ਸਿੱਖ ਨੂੰ ਗੁਰਦੇਵ ਪਾਤਸ਼ਾਹ ਨੇ ਹੁਕਮ ਕੀਤਾ, ਸਿੱਖਾ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ। ਨਾਮ ਤੇ ਸਿੱਖ ਹੈ, ਮੱਥਾ ਗੁਰੂ ਗ੍ਰੰਥ ਸਾਹਿਬ ਨੂੰ ਟੇਕਿਆ, ਤੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਨਾ ਬਾਹਰ ਨਿਕਲਿਆ, ਜੇ ਮੰਦਰ ਆ ਗਿਆ ਉੱਥੇ ਵੀ ਮੱਥਾ ਟੇਕਿਆ, ਮੜੀ ਆ ਗਈ ਉੱਥੇ ਵੀ ਮੱਥਾ ਟੇਕਿਆ, ਜੰਡ ਨੂੰ ਵੀ ਟੇਕਿਆ, ਪਿੱਪਲ ਨੂੰ ਵੀ ਟੇਕਿਆ। ਹੁਣ ਕੌਣ ਸਹਾਇਕ ਬਣੇਗਾ ਤੁਹਾਡਾ? ਕੌਣ ਰਾਖਾ ਬਣੇਗਾ ਤੁਹਾਡਾ? ਇੱਕ ਨੂੰ ਛੱਡ ਕੇ ਅਸੀਂ ਦੂਜੇ ਦੇ ਲੜ ਲੱਗਦੇ ਹਾਂ ਨਾ, ਖਸਮ ਛੋਟ ਦੂਜੇ ਲੱਗੇ, ਡੁੱਬੇ ਸੇਵਣ ਜਾ ਰਹੇ ਆ, ਉਹ ਤਾਂ ਡੁੱਬ ਜਾਂਦੇ ਨੇ। ਇਸ ਲਈ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਕਿ ਮੈਂ ਤੁਧ ਅੱਗੇ ਅਰਦਾਸ, ਮੇਰੇ ਮਾਲਕ ਮੇਰੀ ਤੇਰੇ ਅੱਗੇ ਅਰਦਾਸ ਹੈ, ਮੈਂ ਥਾਂ ਥਾਂ ਦੇ ਉੱਤੇ ਨਹੀਂ ਭਟਕਣਾ, ਮੈਂ ਕੇਵਲ ਅਤੇ ਕੇਵਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਤੁਹਾਨੂੰ ਛੱਡ ਕੇ ਕਿਸੇ ਹੋਰ ਨੂੰ ਗੁਰੂ ਰੂਪ ਕਰਕੇ ਮੱਥਾ ਨਹੀਂ ਟੇਕਣਾ। ਗੁਰੂ ਸਰੂਪ ਕੇਵਲ ਅਤੇ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ। ਸਤਿਕਾਰ ਕਰੋ ਬਜ਼ੁਰਗਾਂ ਦਾ, ਕਰੋ ਆਪਣੇ ਵੱਡਿਆਂ ਦਾ ਸਤਿਕਾਰ ਕਰੋ, ਬਾਣੀ ਪੜ੍ਹਨ ਵਾਲੇ ਸੰਤਾਂ ਮਹਾਂਪੁਰਸ਼ਾਂ ਦਾ ਸਤਿਕਾਰ ਕਰੋ। ਸਤਿਕਾਰ ਕਰਨਾ ਵੱਖਰੀ ਬਾਤ ਹੈ, ਗੁਰੂ ਭਾਵਨਾ ਕਰਨੀ, ਇਹ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਹੀ ਸਿੱਖ ਦਾ ਹੋਵੇ। ਅਤੇ ਜੇ ਗੁਰੂ ਭਾਵਨਾ ਕਰਕੇ ਸਿੱਖ ਥਾਂ ਥਾਂ ਦੇ ਉੱਤੇ ਝੁਕਦਾ, ਫਿਰ ਸਿਆਣੇ ਕਹਿੰਦੇ ਨੇ ਹਰ ਦਰ ਪੇ ਝੁੱਕ ਜਾਏ ਸਰ ਉਸੇ ਸਰ ਨਹੀਂ ਕਹਿਤੇ, ਜਿਸ ਦਰ ਪੇ ਨਾ ਝੁੱਕੇ ਸਰ ਉਸੇ ਦਰ ਨਹੀਂ ਕਹਿਤੇ। ਜਿਹੜਾ ਸਿੱਖ ਦਾ ਸਿਰ ਥਾਂ ਥਾਂ ਦੇ ਉੱਤੇ ਝੁੱਕਦਾ ਜਾ ਕੇ, ਉਹ ਸਿਰ ਨਹੀਂ ਕਹਾ ਸਕਦਾ। ਸਿਰ 'ਤੇ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਅੰਮ੍ਰਿਤ ਛਕਣ ਵਾਸਤੇ ਬਹੁਤ ਸਮੇਂ ਭੇਟ ਕਰ ਦਿੱਤਾ ਸੀ, ਅਤੇ ਮੇਰੇ ਪਾਤਸ਼ਾਹ ਨੇ ਬਚਨ ਕਿਹਾ ਸੀ, ਸਿੱਖਾ ਇਹ ਸਿਰ ਅੱਜ ਤੋਂ ਤੇਰਾ ਜਿਹੜਾ ਹੈ ਨਾ, ਕਿਸੇ ਦੇਹਧਾਰੀ, ਕਿਸੇ ਮੜੀ ਮਸਾਣੀ, ਕਿਸੇ ਜੰਡੀ ਪੱਪਲ ਦੇ ਅੱਗੇ ਨਹੀਂ ਝੁੱਕਣਾ ਚਾਹੀਦਾ, ਇਹ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋਣਾ ਚਾਹੀਦਾ। ਇਸ ਕਰਕੇ ਸਿੱਖ ਨੇ ਜਦੋਂ ਅਰਦਾਸ ਕਰਨੀ ਹੈ ਨਾ, ਉਦੋਂ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਅੱਗੇ ਕਰਨੀ ਹੈ। ਕੇਵਲ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਆਪਣੀ ਅਰਦਾਸ ਜੋਦੜੀ ਬੇਨਤੀ ਕਰਨੀ ਹੈ। ਇਸ ਲਈ ਗੁਰਦੇਵ ਪਾਤਸ਼ਾਹ ਜੀ ਸਾਨੂੰ ਪਾਵਨ ਪਵਿੱਤਰ ਗੁਰਬਾਣੀ ਵਿੱਚ ਉਪਦੇਸ਼ ਬਖਸ਼ਿਸ਼ ਕਰਦੇ ਨੇ, ਸਤਿਗੁਰ ਵਾਜੋ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਉ ਬੁਰਾ। ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਸਾਡਾ ਕੋਈ ਗੁਰੂ ਨਹੀਂ, ਅਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਨਾਲ ਨਹੀਂ ਜੁੜਿਆ ਉਹਦਾ ਨਾਮ ਲੈਣਾ ਵੀ ਬੁਰਾ ਹੈ। ਰਹਿਤਨਾਮਿਆਂ ਵਿੱਚ ਨਾ ਸਤਿਗੁਰਾਂ ਨੇ ਇੱਕ ਜ਼ਿਕਰ ਕੀਤਾ ਹੈ, ਆਪ ਜੀ ਕਈ ਵਾਰੀ ਰਹਿਤਨਾਮਿਆਂ ਦੇ ਬਚਨ ਸੁਣਦੇ ਵੀ ਹੋ, ਪੜ੍ਹਦੇ ਵੀ ਹੋ, ਕਈ ਤਾਂ ਰਹਿਤਨਾਮਿਆਂ ਦੇ ਬਚਨ ਆਪਣਿਆਂ ਨਾਲ ਹੀ ਜੋੜ ਲੈਂਦੇ ਨੇ। ਨਹੀਂ, ਰਹਿਤਨਾਮਿਆਂ ਵਿੱਚ ਜ਼ਿਕਰ ਆਉਂਦਾ ਹੈ ਜਿਸ ਦੀ ਗੁਰੂ ਗ੍ਰੰਥ ਸਾਹਿਬ 'ਤੇ ਪੂਰੀ ਨਹੀਂ ਪਈ ਉਹਦੀ ਕਿਤੇ ਵੀ ਪੂਰੀ ਨਹੀਂ ਪਵੇਗੀ। ਜਿਸ ਦੀ ਗੁਰੂ ਗ੍ਰੰਥ ਸਾਹਿਬ 'ਤੇ ਪੂਰੀ ਨਹੀਂ ਪਈ ਉਹਦੀ ਕਿਤੇ ਵੀ ਪੂਰੀ ਨਹੀਂ ਪਵੇਗੀ। ਅਤੇ ਜੇ ਕੋਈ ਮਨੁੱਖ ਦੂਸਰੇ ਥਾਂ 'ਤੇ ਜਾ ਕੇ ਝੁੱਕਦਾ ਨਾ, ਤਾਂ ਝੱਖਾ ਮਾਰਨ ਦੇ ਬਰਾਬਰ ਹੀ ਹੈ।
ਮੈਂ ਹੋਰ ਥਾਉ ਨਾਹੀ ਜਿਸ ਪਹਿ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ।
ਮੇਰਾ ਹੋਰ ਕੋਈ ਥਾਂ ਹੀ ਨਹੀਂ ਹੈ। ਜਿਸ ਸਮੇਂ ਸੁਲਹੀ ਖਾਂ ਚੜ੍ਹ ਕੇ ਆ ਰਿਹਾ ਸੀ ਨਾ, ਅੰਮ੍ਰਿਤਸਰ ਸਾਹਿਬ ਦੇ ਉੱਤੇ ਚੜ੍ਹਾਈ ਕੀਤੀ ਪੰਚਮ ਪਾਤਸ਼ਾਹ ਜੀ ਦੇ ਉੱਤੇ, ਅਤੇ ਗੁਰਦੇਵ ਪਾਤਸ਼ਾਹ ਜੀ ਨੂੰ ਸਿੱਖ ਕਹਿਣ ਲੱਗੇ, ਮਹਾਰਾਜ ਇਹ ਚੜ੍ਹਾਈ ਕਰਕੇ ਆ ਰਿਹਾ, ਨੁਕਸਾਨ ਕਰੇਗਾ, ਕਤਲੋ ਗਾਰਤ ਹੋਵੇਗੀ, ਆਪਾਂ ਨੂੰ ਕੋਈ ਨਾ ਕੋਈ ਉਪਰਾਲਾ ਕਰਨਾ ਚਾਹੀਦਾ। ਪ੍ਰਥਮੇ ਮਤਾ ਜੇ ਪੱਤਰੀ ਚਲਾਵੋ, ਦੁਤੀਏ ਮਤਾ ਦੋਏ ਮਾਨੁੱਖ ਪਹੁੰਚਾਵੋ, ਤ੍ਰਿਤੀਏ ਮਤਾ ਕਿਛ ਕਰੋ ਉਪਾਅ। ਮਹਾਰਾਜ ਕੋਈ ਪੱਤਰਿਕਾ ਲਿਖ ਦੇਣੀ ਚਾਹੀਦੀ ਹੈ, ਕੋਈ ਆਪਣੇ ਸੇਵਕ ਭੇਜ ਦੇਈਏ, ਕੋਈ ਸਮਦਮ ਦੰਡ ਭੇਦ ਵਾਲੀ ਬਿਰਤੀ ਅਪਣਾ ਦੇਈਏ। ਅਤੇ ਪਤਾ ਪਾਤਸ਼ਾਹ ਨੇ ਬਚਨ ਕੀ ਕਹੇ ਸੀ, ਸਭ ਕਹਿਣੇ ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਤਿਆਗ। ਕਹਿੰਦੇ ਅਸੀਂ ਸਾਰਾ ਕੁਝ ਤਿਆਗ ਕੇ ਨਾ ਉਸ ਮਾਲਕ ਨੂੰ ਯਾਦ ਕੀਤਾ ਹੈ, ਅਤੇ ਜਦੋਂ ਮਾਲਕ ਨੂੰ ਯਾਦ ਕੀਤਾ ਨਾ, ਤਾਂ ਸੁਲਹੀ ਵੀ ਰਸਤੇ ਵਿੱਚ ਹੀ ਰਹਿ ਗਿਆ, ਸੁਲੱਭੀ ਵੀ ਰਹਿ ਗਿਆ। ਸਾਡਾ ਵਿਸ਼ਵਾਸ, ਸਾਡਾ ਭਰੋਸਾ ਨਹੀਂ ਬਣਿਆ ਅਜੇ ਤੱਕ। ਅਜੇ ਵੀ ਸਿੱਖ ਦਾ ਮਨ ਡੋਲਦਾ ਹੈ ਕਿ ਸ਼ਾਇਦ ਗੁਰੂ ਗ੍ਰੰਥ ਸਾਹਿਬ ਜੀ ਬੋਲਦੇ ਨਹੀਂ, ਭਲਿਆ ਗੁਰੂ ਸਾਹਿਬ ਜੀ ਤੇ ਬੋਲਦੇ ਨੇ, ਤੁਹਾਨੂੰ ਬੁਲਾਉਣ ਦੀ ਜਾਚ ਹੀ ਨਹੀਂ। ਸਤਿਗੁਰੂ ਜੀ ਤੇ ਪ੍ਰਤੱਖ ਨੇ ਬੋਲਦੇ ਨੇ, ਪਰ ਸਾਨੂੰ ਸਮਝ ਨਹੀਂ ਆਈ, ਸਾਨੂੰ ਜਾਚ ਨਹੀਂ ਆਈ ਗੁਰੂ ਨੂੰ ਬੁਲਾਉਣਾ ਕਿਵੇਂ ਹੈ। ਗੁਰੂ ਸ਼ਬਦ ਦੀ ਆਵਾਜ਼ ਸੁਣ ਕੇ ਬੋਲਦਾ, ਅਤੇ ਜਿੱਥੇ ਸ਼ਬਦ ਦਾ ਗਾਇਨ ਹੁੰਦਾ ਹੈ ਨਾ, ਉੱਥੇ ਗੁਰੂ ਆਪਣੇ ਆਪ ਬੋਲਦਾ। ਕਿਉਂਕਿ ਸਤਿਗੁਰ ਜਾਗਤਾ ਹੈ, ਦਿਓ ਪ੍ਰਕਾਸ਼ ਰੂਪ ਹੈ। ਇਸ ਲਈ ਸਾਹਿਬ ਕਹਿੰਦੇ ਨੇ, ਮੇਰਾ ਹੋਰ ਥਾਂ ਨਹੀਂ, ਮੇਰਾ ਕੋਈ ਹੋਰ ਥਾਂ ਜਗ੍ਹਾ ਹੀ ਨਹੀਂ ਹੈ। ਮੈਂ ਜਿੱਥੇ ਜਾ ਕੇ ਬੇਨਤੀ ਕਰਾਂ, ਮੇਰੇ ਮਾਲਕ ਮੇਰੇ ਸਵਾਮੀ ਸਤਿਗੁਰੂ ਜੀ, ਮੇਰਾ ਦੁੱਖ ਮੇਰਾ ਸੁੱਖ ਤੇਰੇ ਹੀ ਪਾਸ ਆਪ ਜੀ ਦੇ ਚਰਨਾਂ ਵਿੱਚ ਹੀ ਹੈ।
ਵਿੱਚ ਧਰਤੀ ਵਿੱਚ ਪਾਣੀ ਵਿੱਚ ਕਾਸਟ ਅਗਨ ਤਰੀ ਜਾ।
ਉਹ ਮਾਲਕ ਕੈਸਾ ਸਮਰੱਥ ਹੈ, ਵਿੱਚੇ ਧਰਤੀ ਵਿੱਚੇ ਪਾਣੀ, ਧਰਤੀ ਵਿੱਚ ਪਾਣੀ ਹੈ, ਪਾਣੀ ਵਿੱਚ ਧਰਤੀ ਹੈ। ਸਿਆਣੇ ਕਹਿੰਦੇ ਨੇ ਨਾ, ਜਿਹੜੀ ਧਰਤੀ ਹੈ ਪਾਣੀ 'ਤੇ ਖਲੋਤੀ ਹੋਈ ਹੈ, ਜਿੱਥੇ ਵੀ ਧਰਤੀ ਨੂੰ ਖੋਦੋਗੇ ਪਾਣੀ ਵਿੱਚੋਂ ਨਿਕਲੇਗਾ। ਔਰ ਹਰ ਇੱਕ ਲੱਕੜ ਦੇ ਵਿੱਚ ਅਗਨੀ ਹੈ, ਵਿੱਚ ਕਾਸ਼ਟ ਅਗਨ ਧਰੀਜਾ। ਕਾਸ਼ਟ ਅਗਨੀ, ਲੱਕੜ ਦੇ ਵਿੱਚ ਅਗਨੀ ਰੱਖੀ ਹੋਈ ਹੈ ਗੁਰਦੇਵ ਪਾਤਸ਼ਾਹ ਨੇ। ਗੁਪਤ ਰੂਪ ਦੇ ਵਿੱਚ ਹਰ ਲੱਕੜ ਵਿੱਚ ਅਗਨੀ ਹੈ।
ਬੱਕਰੀ ਸਿੰਘ ਇੱਕ ਤਾਂ ਥਾਏ ਰੱਖੇ, ਮਨ ਹਰ ਜਪ ਭ੍ਰਮ ਭਉ ਦੂਰ ਕੀਜਾ।
ਉਸ ਮਾਲਕ ਨੇ ਬੱਕਰੀ ਸਿੰਘ ਇੱਕ ਤਾਂ ਥਾਏ ਰੱਖੇ, ਬੱਕਰੀ ਨੂੰ ਅਤੇ ਸ਼ੇਰ ਨੂੰ ਇੱਕ ਥਾਂ 'ਤੇ ਰੱਖਿਆ ਹੋਇਆ, ਹੰਕਾਰ ਨੂੰ ਵੀ ਅਤੇ ਨਿਮਰਤਾ ਨੂੰ ਇੱਕ ਥਾਂ 'ਤੇ ਰੱਖਿਆ ਹੋਇਆ। ਇਸ ਲਈ ਸਤਿਗੁਰੂ ਪਾਤਸ਼ਾਹ ਕਹਿੰਦੇ, ਇਹ ਮਨੁੱਖ ਆਪਣੇ ਮਨ ਵਿੱਚੋਂ ਭਰਮ ਭਉ ਦੂਰ ਕਰ ਦੇ। ਜਿਵੇਂ ਪਾਣੀ ਧਰਤੀ ਨੂੰ ਨਹੀਂ ਡੋਬ ਸਕਦਾ ਹੈ, ਅਗਨੀ ਲੱਕੜੀ ਨੂੰ ਨਹੀਂ ਡੋਬ ਸਕਦੀ ਹੈ, ਲੱਕੜੀ ਦੇ ਵਿੱਚ ਅਗਨੀ ਹੈ ਨਾ, ਪਰ ਅਗਨੀ ਪ੍ਰਤੱਖ ਰੂਪ ਦੇ ਵਿੱਚ ਜਦੋਂ ਅਸੀਂ ਪ੍ਰਗਟ ਕਰਾਂਗੇ ਤਦ ਹੀ ਉਹ ਲੱਕੜੀ ਨੂੰ ਜਾਲਦੀ ਹੈ, ਨਹੀਂ ਤਾਂ ਹੈ ਤਾਂ ਵਿੱਚ ਉਹਦੇ, ਪਰ ਉਹ ਮਾਲਕ ਦੇ ਭੈ ਵਿੱਚ ਹੈ। ਧਰਤੀ ਵੀ ਪਾਣੀ ਵੀ ਪਰਮਾਤਮਾ ਦੇ ਭੈ ਵਿੱਚ ਹੈ। ਇਸ ਲਈ ਆਪਣੇ ਮਨ ਵਿੱਚੋਂ ਭਰਮ ਭੁਲੇਖੇ ਦੂਰ ਕਰ ਦੇ ਕਿ ਉਹ ਮਾਲਕ ਕਿੰਨਾ ਸਰਬ ਸ਼ਕਤੀਮਾਨ ਹੈ।
ਹਰ ਕੇ ਵਡਿਆਈ ਦੇਖੋ ਸੰਤ, ਹਰ ਨਿਮਾਣਿਆ ਮਾਣ ਦੇਵਾਏ।
ਹੇ ਸੰਤ, ਹੇ ਸੰਤ ਜਨੋ, ਸਤ ਸੰਗੀ ਜਨੋ, ਗੁਰੂ ਦੇ ਪਿਆਰਿਓ, ਇੱਥੇ ਸੰਤਾਂ ਨੂੰ ਸੰਬੋਧਨ ਕਰਕੇ, ਸਤ ਸੰਗੀਆਂ ਨੂੰ ਸੰਬੋਧਨ ਕਰਕੇ ਹੈ। ਉਸ ਮਾਲਕ ਦੀ, ਉਸ ਪ੍ਰਭੂ ਦੀ ਵਡਿਆਈ ਦੇਖੋ, ਉਸ ਮਾਲਕ ਦੀ ਹਰ ਕੀ ਵਡਿਆਈ ਦੇਖੋ ਸੰਤੋ, ਹਰ ਨਿਮਾਣਿਆ ਮਾਣ ਦੇਵਾਏ। ਉਸ ਮਾਲਕ ਦੀ ਵਡਿਆਈ ਨੂੰ ਦੇਖੋ ਜਿਹੜਾ ਮਾਲਕ ਪ੍ਰਭੂ ਪਰਮੇਸ਼ਰ ਹਰੀ ਨਿਮਾਣਿਆਂ ਨੂੰ ਵੀ ਮਾਣ ਦਿਵਾਉਣ ਵਾਲਾ ਹੈ। ਜਿਸ ਨੀਚ ਕੋ ਕੋਏ ਨਾ ਜਾਣੇ, ਨਾਮ ਜਪ ਤੋ ਚੌਂ ਕੁੰਟ ਮਾਨੇ। ਨਾਮ ਜਪਣ ਵਾਲੇ ਨੂੰ ਕਿੰਨਾ ਮਾਣ ਸਤਿਕਾਰ ਦਿਵਾਉਂਦੇ ਨੇ ਸਤਿਗੁਰੂ ਜੀ। ਜਨ ਨਾ ਜਿਨ ਨਾਨਕ ਸਤਿਗੁਰ ਪੂਜਿਆ, ਤਿਨ ਹਰ ਪੂਜ ਕਰਾਵਾ। ਆਪਣੇ ਸੇਵਕਾਂ ਨੂੰ ਆਪ ਮਾਣ ਸਤਿਕਾਰ ਦੇਣ ਵਾਲਾ ਹੈ।
ਜਿਉਂ ਧਰਤੀ ਚਰਨ ਤਲੇ ਤੇ ਉਪਰ ਆਵਾ, ਤਿਉ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਏ।
ਜਿਸ ਪ੍ਰਕਾਰ ਸਾਹਿਬ ਕਹਿੰਦੇ ਨੇ, ਜਿਉਂ ਧਰਤੀ ਚਰਨ ਤਲੇ ਤੇ ਉੱਪਰ ਆਵੇ, ਜਿਵੇਂ ਧਰਤੀ ਹੈ ਨਾ, ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਧਰਤੀ ਪੈਰਾਂ ਦੇ ਥੱਲੇ ਹੈ, ਪਰ ਜਦੋਂ ਸਰੀਰ ਦਾ ਅੰਤ ਹੋ ਜਾਂਦਾ ਹੈ ਨਾ, ਇਹੀ ਜਿਹੜੀ ਧਰਤੀ ਹੈ ਉੱਪਰ ਆ ਜਾਂਦੀ ਹੈ। ਜਿਹੜੀ ਧਰਤੀ ਮਿੱਟੀ ਪੈਰਾਂ ਥੱਲੇ ਹੈ, ਇਹੀ ਮਿੱਟੀ ਫਿਰ ਉੱਪਰ ਆ ਜਾਂਦੀ ਹੈ। ਇਸੇ ਤਰ੍ਹਾਂ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ, ਤੇ ਉਹ ਸਾਧ ਜਨਾ ਆਣ ਜਗਤ ਆਣ ਸਭ ਪੈਰੀ ਪਾਏ। ਤੇ ਉਹ ਇਸੇ ਤਰ੍ਹਾਂ ਉਸ ਮਾਲਕ ਪ੍ਰਭੂ ਪਰਮੇਸ਼ਰ ਨੇ ਜਗਤ ਨੂੰ ਆਪਣੇ ਪਿਆਰਿਆਂ ਦੇ ਚਰਨੀ ਲਾਇਆ ਹੈ, ਕਿਉਂਕਿ ਉਹ ਪਿਆਰੇ ਉਸ ਪ੍ਰਭੂ ਦੇ ਭੈ ਵਿੱਚ ਨੇ, ਉਹਦੀ ਆਗਿਆ ਵਿੱਚ ਨੇ, ਉਹਦੀ ਮਰਿਆਦਾ ਵਿੱਚ ਨੇ। ਉਹਦੀ ਮਰਿਆਦਾ ਵਿੱਚ ਚੱਲਣ ਵਾਲੇ ਜਿਹੜੇ ਨੇ ਨਾ, ਉਹਨਾਂ ਦਾ ਸਤਿਕਾਰ ਆਪ ਮਾਲਕ ਨੇ ਕਰਵਾਇਆ ਹੈ। ਆਪਣੇ ਸੇਵਕ ਜਾਣ ਕੇ ਜਗਿਆਸੂਆਂ ਨੂੰ ਉਹਨਾਂ ਦੇ ਚਰਨਾਂ ਵਿੱਚ ਪਾ ਦਿੱਤਾ ਹੈ।
ਸਤਨਾਮ ਵਾਹਿਗੁਰੂ ਸਾਹਿਬ ਜੀ, ਫਲਗਨ ਆਨੰਦ ਉਪਾਰ ਜਨਾ, ਹਰ ਸੱਜਣ ਪ੍ਰਗਟ ਆਏ।
ਗੁਰੂ ਪਾਤਸ਼ਾਹ ਜੀ ਮਾਝ ਰਾਗ ਦੇ ਵਿੱਚ 12ਵਾਂ ਅੰਮ੍ਰਿਤਮਈ ਬਾਣੀ ਉਚਾਰਨ ਕੀਤੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਤੁਖਾਰੀ ਰਾਗ ਦੇ ਵਿੱਚ 12ਵਾਂ ਉਚਾਰਨ ਕੀਤਾ ਹੈ। ਦਸਮ ਗ੍ਰੰਥ ਦੇ ਵਿੱਚ ਵੀ 12ਵਾਂ ਦਾ ਜ਼ਿਕਰ ਆਉਂਦਾ ਹੈ। ਸਤਿਗੁਰੂ ਪਾਤਸ਼ਾਹ ਨੇ ਸਾਨੂੰ ਕਲਯੁਗੀ ਜੀਵਾਂ ਨੂੰ ਸਮਝਾਉਣ ਦੇ ਵਾਸਤੇ ਇੱਕ ਓਂਕਾਰ ਤੋਂ ਲੈ ਕੇ 18, 10, 20 ਤੱਕ ਅੰਮ੍ਰਿਤਮਈ ਬਾਣੀ ਰਚੀ ਹੈ। ਇਸ ਨੂੰ ਬਿਰਹੇ ਦੀ ਬਾਣੀ ਕਿਹਾ ਜਾਂਦਾ, ਵਿਯੋਗ ਦੀ ਬਾਣੀ ਕਿਹਾ ਜਾਂਦਾ। ਇਸ ਕਰਕੇ ਸਤਿਗੁਰਾਂ ਨੇ ਕਿਰਤ ਕਰਮ ਤੇ ਵਿਛੋੜੇ ਕਰ ਕਿਰਪਾ ਮਿਲੋ ਰਾਮ, ਇਸ ਦੀ ਆਰੰਭਤਾ ਇੱਥੋਂ ਸਤਿਗੁਰਾਂ ਨੇ ਕੀਤੀ ਹੈ ਕਿ ਜੀਵ ਕੀਤੇ ਹੋਏ ਕਰਮਾਂ ਦੇ ਕਾਰਨ ਉਸ ਮਾਲਕ ਦੇ ਨਾਲੋਂ ਵਿਛੜਿਆ ਹੋਇਆ। ਆਰਾਮ ਮੇਰੇ ਸਵਾਮੀ ਸਤਿਗੁਰੂ ਜੀ ਕਿਰਪਾ ਕਰਕੇ ਇਸ ਵਿਛੜੇ ਹੋਏ ਜੀਵ ਨੂੰ ਆਪਣੇ ਨਾਲ ਮਿਲਾ ਲਓ। ਤੇ ਮਿਲਾਪ ਕਿਵੇਂ ਹੁੰਦਾ ਹੈ? ਸਤਿਗੁਰਾਂ ਨੇ ਇਹ 12 ਮਹੀਨਿਆਂ ਰਾਹੀਂ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ। 14 ਪੌੜੀਆਂ ਨੇ, ਇੱਕ ਆਦਿ ਵਿੱਚ ਹੈ, ਇੱਕ ਅੰਤ ਵਿੱਚ ਹੈ। ਅੰਤਲੀ ਪੌੜੀ ਵਿੱਚ ਜਿਨ ਜਿਨ ਨਾਮ ਤੇ ਆਇਆ ਤਿੰਨ ਕੇ ਕਾਜ ਸਰੀ, ਔਰ ਵਾਸਤਵ ਦੇ ਵਿੱਚ ਸਿੱਖ ਕਿਸੇ ਦਿਨ ਦਾ ਪੁਜਾਰੀ ਨਹੀਂ ਹੈ। ਸਾਡੇ ਧਿਆਨ ਵਿੱਚ ਕਈ ਵਾਰੀ ਅਸੀਂ ਦੇਖਦੇ ਹਨ ਵੀ ਅੱਜ ਹੈ ਫਲਾਣਾ ਦਿਨ ਚੰਗਾ ਹੈ, ਫਲਾਣਾ ਮਾੜਾ ਹੈ, ਅੱਜ ਮੰਗਲਵਾਰ ਹੈ, ਅੱਜ ਵੀਰਵਾਰ ਹੈ, ਨਹੀਂ ਅੱਜ ਚੰਗਾ ਵਾਰ ਬੁੱਧਵਾਰ ਹੈ, ਨਹੀਂ ਕੋਈ ਦਿਨ ਚੰਗਾ ਜਾਂ ਮਾੜਾ ਨਹੀਂ। ਮਾੜਾ ਉਹ ਹੈ ਜਿਸ ਦਿਨ ਮਾਲਕ ਵਿਸਰ ਜਾਏ, ਚੰਗਾ ਦਿਨ ਉਹ ਹੈ ਜਿਸ ਦਿਨ ਪ੍ਰਭੂ ਚੇਤੇ ਆ ਜਾਏ। ਧਨ ਸੋ ਵੇਲਾ ਘੜੀ ਧਨ, ਧਨ ਮੂਹਰਤ ਪਲ ਸਾਰ, ਧਨ ਸੋ ਦਿਨ ਸੋ ਸੰਜੋਗੜਾ ਜਿਤ ਡਿੱਠਾ ਗੁਰਦਰਸਾਰ। ਉਹ ਵੇਲਾ, ਉਹ ਘੜੀ, ਉਹ ਪਲ, ਉਹ ਮਹੂਰਤ, ਉਹ ਦਿਨ, ਉਹ ਮਹੀਨਾ, ਸਾਲ ਚੰਗਾ ਹੈ ਜਿਸ ਮਾਲਕ ਦੇ ਨਾਲ ਰਸਾਈ ਬਣ ਜਾਏ, ਪ੍ਰਾਪਤੀ ਹੋ ਜਾਏ। ਗੁਰੂ ਪਾਤਸ਼ਾਹ ਨੇ ਸਾਨੂੰ ਜੀਵ ਮਾਤਾ ਦੇ ਗਰਭ ਵਿੱਚੋਂ ਜਨਮ ਲੈਂਦਾ ਅਤੇ ਜਨਮ ਲੈਂਦਿਆਂ ਸਾਰੇ ਉਪਦੇਸ਼ ਦਿੱਤਾ। ਵਿਦਵਾਨਾਂ ਸਿਆਣਿਆਂ ਨੇ, ਸਮਾਂ ਨਹੀਂ ਕਿ ਮੈਂ ਜ਼ਿਆਦਾ ਇਸ ਦਾ ਵਿਸਤਾਰ ਕਰ ਸਕਾਂ, ਇੱਕ ਇਸ਼ਾ ਦਾ ਸਮਾਂ ਹੁੰਦਾ ਹੈ। ਉਹ ਸਮਾਂ ਹੁੰਦਾ ਜਦੋਂ ਬਿਲਕੁਲ ਐਂ ਸੰਪੂਰਨ ਹੋਵੇ, ਸੂਰਜ ਚੜ੍ਹਨ ਵਾਲਾ ਹੈ ਪਰ ਅਜੇ ਚੜ੍ਹਿਆ ਨਹੀਂ, ਉਦੋਂ ਸੂਰਜ ਆਪਣੀ ਉਮਰ ਵਿੱਚ, ਆਪਣੀ ਹਯਾਤੀ ਵਿੱਚ ਬਿਲਕੁਲ ਸੰਪੂਰਨ ਹੈ। ਸੂਰਜ ਚੜ੍ਹਿਆ, ਪਹਿਲੀ ਕਿਰਨ ਧਰਤੀ 'ਤੇ ਪਈ ਅਤੇ ਘਟਣਾ ਸ਼ੁਰੂ ਹੋ ਜਾਏਗਾ। ਬੱਚਾ ਮਾਤਾ ਦੇ ਗਰਭ ਵਿੱਚ ਹੈ, ਜਨਮ ਦਾ ਸਮਾਂ ਹੋ ਗਿਆ ਪਰ ਜਨਮ ਅਜੇ ਲਿਆ ਨਹੀਂ, ਅਜੇ ਜਨਮ ਲਿਆ ਨਹੀਂ, ਜਨਮ ਦਾ ਸਮਾਂ ਹੋ ਚੁੱਕਿਆ। ਉਦੋਂ ਬੱਚੇ ਦੀ ਉਮਰ ਬਿਲਕੁਲ ਪੂਰੀ ਹੁੰਦੀ ਹੈ। ਬੱਚੇ ਦਾ ਜਨਮ ਹੋ ਗਿਆ, ਪਹਿਲਾ ਸਵਾਸ ਬੱਚੇ ਨੇ ਲਿਆ ਅਤੇ ਬੱਚੇ ਦੀ ਉਮਰ ਘਟਣੀ ਸ਼ੁਰੂ ਹੋ ਗਈ, ਕਿਉਂਕਿ ਨਿਣ ਘਾਲੇ ਸਭ ਦਿਵਸ ਸਾਸ ਨੇ ਵਧਣ ਘਟਣ ਤਿਲ ਸਾਰ। ਰੁਪਈਏ ਵਿੱਚੋਂ ਇੱਕ ਪੈਸਾ ਖਰਚ ਹੋਇਆ, 99 ਪੈਸੇ ਰਹਿ ਜਾਣੇ ਨੇ। ਇੱਕ ਸਵਾਸ ਖਰਚ ਹੋ ਗਿਆ ਅਤੇ ਸਵਾਸ ਘਟਣੇ ਸ਼ੁਰੂ ਹੋ ਜਾਣੇ ਨੇ। ਇਹ ਵੱਖਰੀ ਬਾਤ ਹੈ ਕਿ ਮਾਂ ਪਿਆਰ ਵਿੱਚ, ਮਮਤਾ ਵਿੱਚ ਹੋਣ ਕਰਕੇ ਅਗਿਆਨਤਾ ਵਿੱਚ ਹੋ ਜਾਂਦੀ ਹੈ। ਅਗਿਆਨਤਾ ਵਿੱਚ ਹੋਈ ਮਾਂ ਇਹ ਬਚਨ ਕਹਿੰਦੀ ਹੈ ਕਿ ਮੇਰਾ ਬੱਚਾ, ਮੇਰਾ ਪੁੱਤਰ, ਮੇਰੀ ਧੀ ਹੁਣ ਵੱਡੇ ਹੋ ਰਹੇ ਨੇ। ਜਨਨੀ ਜਾਨਤ ਸੁੱਤ ਵੱਡਾ ਹੋਤ ਹੈ, ਇਤਨਾ ਕੁ ਨਾ ਜਾਣੇ ਜੇ ਦਿਨ ਦਿਨ ਅਵਧ ਘਟਦਾ ਹੈ। ਮਾਂ ਭੋਲੀ ਨੂੰ ਪਤਾ ਨਹੀਂ ਵੀ ਇਹ ਤਾਂ ਹੌਲੀ ਹੌਲੀ ਘਟਦਾ ਘਟਦਾ ਘਟਣ ਵਾਲੇ ਪਾਸੇ ਜਾ ਰਿਹਾ। ਬੱਚੇ ਨੇ ਜਨਮ ਲਿਆ ਅਤੇ ਸਤਿਗੁਰਾਂ ਨੇ ਸਾਨੂੰ ਉਪਦੇਸ਼ ਦੇ ਦਿੱਤਾ, ਪਹਿਲੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ। ਹੁਕਮ ਪਿਆ ਗਰਭਾਸ, ਸਾਨੂੰ ਸਤਿਗੁਰਾਂ ਨੇ ਰੁੱਤਾਂ ਰਾਹੀਂ, ਥਿੱਤਾਂ ਰਾਹੀਂ, ਪਹਿਰਾਂ ਰਾਹੀਂ, ਘੜੀਆਂ ਰਾਹੀਂ, ਦਿਨਾਂ ਰਾਹੀਂ, ਪਲਾਂ ਰਾਹੀਂ ਉਪਦੇਸ਼ ਬਖਸ਼ਿਆ ਹੈ। ਇਸੇ ਤਰ੍ਹਾਂ ਨਾ ਸਤਿਗੁਰਾਂ ਨੇ ਸਾਨੂੰ ਅਮਾਵਸ ਰਾਹੀਂ, ਪੂਰਨਮਾਸ਼ੀ ਰਾਹੀਂ, ਸੰਗਰਾਂਦ ਰਾਹੀਂ ਉਪਦੇਸ਼ ਦਿੱਤਾ। ਅੱਜ ਸਿੱਖ ਜਿਹੜੇ ਨੇ ਨਾ, ਅੱਜ ਪੂਰਨਮਾਸ਼ੀ ਦੇ ਨਾਲ, ਸੰਗਰਾਂਦ ਦੇ ਨਾਲ, ਪੁੰਨਿਆਂ ਦੇ ਨਾਲ ਜੁੜ ਗਏ, ਮੱਸਿਆ ਨਾਲ ਜੁੜ ਗਏ। ਉਹ ਗੁਰਦੇਵ ਨੇ ਤਾਂ ਕਿਹਾ ਸੀ ਗੁਰਮੁਖਾ ਬਾਣੀ ਨਾਲ ਜੁੜ, ਗੁਰੂ ਦੇ ਉਪਦੇਸ਼ ਦੇ ਨਾਲ ਜੁੜ। ਜਿਸ ਦਿਹਾੜੇ 'ਤੇ ਤੈਨੂੰ ਗੁਰੂ ਨੇ ਉਪਦੇਸ਼ ਦਿੱਤਾ, ਉਸ ਉਪਦੇਸ਼ ਨੂੰ ਵਿਚਾਰ। ਤਾਂ ਮੈਨੂੰ ਖਿਮਾ ਕਰਿਓ, ਅੱਜ ਤਾਂ ਪੰਥ ਵੰਡੀਆਂ ਪੈ ਵਿੱਚ ਪੈ ਰਹੀਆਂ ਨੇ ਪੰਥ ਦੇ, ਇਹਨਾਂ ਕਾਰਨਾਂ ਕਰਕੇ ਕਿ ਅੱਜ ਮੱਸਿਆ, ਅੱਜ ਪੁੰਨਿਆ, ਅੱਜ ਸੰਗਰਾਂਦ ਹੈ, ਇਸੇ ਕਾਰਨ ਵੰਡੀਆਂ ਪਾਈਆਂ ਜਾ ਰਹੀਆਂ ਨੇ। ਕਿਉਂਕਿ ਅਸੀਂ ਇਹਨਾਂ ਦਿਨਾਂ ਦੇ ਪੁਜਾਰੀ ਬਣ ਗਏ, ਇਹਨਾਂ ਦਿਨਾਂ ਦੀ ਮਹਾਨਤਾ ਸਾਡੇ ਅੰਦਰ ਵੱਸ ਗਈ। ਗੁਰਮੁਖਾਂ ਮਹਾਨਤਾ ਤਾਂ ਗੁਰਬਾਣੀ ਸ਼ਬਦ ਦੀ ਹੈ, ਉਹ ਕਿਸੇ ਦਿਨ ਦੀ ਮਹਾਨਤਾ ਨਹੀਂ ਹੈ। ਇਸ ਕਰਕੇ ਸਤਿਗੁਰਾਂ ਨੇ ਸਾਨੂੰ ਉਪਦੇਸ਼ ਬਖਸ਼ਿਆ ਹੈ ਕਿ ਅਸੀਂ ਕਿਸੇ ਸੰਗਰਾਂਦ ਦੇ ਪੁਜਾਰੀ ਨਹੀਂ ਹਾਂ, ਅਸੀਂ ਪੁਜਾਰੀ ਹਾਂ ਗੁਰਬਾਣੀ ਦੇ। ਅਤੇ ਗੁਰਬਾਣੀ ਸਾਨੂੰ ਕੀ ਬਖਸ਼ਿਸ਼ ਕਰਦੀ ਹੈ? ਉਹ ਸਤਿਗੁਰਾਂ ਨੇ ਸਾਨੂੰ ਇਸ ਦਿਨ ਦੇ ਨਾਲੋਂ ਤੋੜ ਕੇ ਬਾਣੀ ਨਾਲ ਜੋੜਿਆ, ਜੋ ਗੁਰਦੇਵ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ।
ਫਲਗਨ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ।
ਫਲਗੁਣ ਇਹ ਮਨੁੱਖਾ ਜਨਮ ਹੈ, ਇਹ ਮਨੁੱਖਾ ਜਨਮ ਹੈ। ਇਸ ਮਨੁੱਖਾ ਜਨਮ ਦੇ ਵਿੱਚ ਪਾਤਸ਼ਾਹ ਜੀ ਕਹਿੰਦੇ ਆਨੰਦ ਉਪਾਰ ਜਨਾ, ਆਨੰਦ ਪੈਦਾ ਕੀਤਾ ਹੈ। ਆਨੰਦ ਅਨੇਕ ਪ੍ਰਕਾਰ ਦਾ, ਪਰ ਸਮਾਂ ਨਹੀਂ ਹੈ। ਅਸਲੀ ਆਨੰਦ ਕੀ ਹੈ? ਹਰ ਸੱਜਣ ਪ੍ਰਗਟੇ ਆਏ, ਹਰੀ ਸੱਜਣ ਪਰਮਾਤਮਾ ਪ੍ਰਭੂ ਜਦੋਂ ਜਗਿਆਸੂ ਦੇ ਅੰਦਰ ਪ੍ਰਗਟ ਹੋ ਜਾਏ, ਨਿਸ਼ਚਾ ਹੋ ਜਾਏ, ਅੰਦਰੋਂ ਕਰਕੇ ਜੁੜ ਜਾਏ ਮਨ ਗੁਰੂ ਦੇ ਸ਼ਬਦ ਦੇ ਨਾਲ, ਅਤੇ ਸ਼ਬਦ ਵਿੱਚੋਂ ਜਿਹੜਾ ਆਇਆ ਆਨੰਦ ਹੈ ਨਾ, ਉਹ ਆਨੰਦ ਹਮੇਸ਼ਾ ਰਹਿਣ ਵਾਲਾ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ 'ਤੇ ਜਾਣਿਆ। ਇਹ ਗੁਰੂ ਦੇ ਪਾਸੋਂ ਆਨੰਦ ਪ੍ਰਾਪਤ ਹੁੰਦਾ, ਇਹ ਪਦਾਰਥ ਆਨੰਦ ਨਹੀਂ ਹੈ, ਇਹ ਵਿਸ਼ਿਆਂ ਦਾ ਆਨੰਦ ਨਹੀਂ ਹੈ, ਇਹ ਭੋਗਾਂ ਦਾ ਆਨੰਦ ਨਹੀਂ ਹੈ, ਇਹ ਹੈ ਸਿਮਰਨ ਦਾ ਆਨੰਦ, ਨਾਮ ਦਾ ਆਨੰਦ। ਅਤੇ ਆਨੰਦ ਜਦੋਂ ਪ੍ਰਗਟ ਹੋ ਜਾਏ, ਪ੍ਰਭੂ ਮਾਲਕ ਪ੍ਰਗਟ ਹੋ ਜਾਏ ਨਾ, ਫਿਰ ਉਹ ਆਨੰਦ ਆਤਮਿਕ ਆਨੰਦ ਪੈਦਾ ਹੁੰਦਾ ਹੈ।
ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਿਲਾਏ।
ਸੰਤ ਜੋ ਸਤਿਗੁਰੂ ਨੇ, ਗੁਰੂ ਦੇ ਪਿਆਰੇ ਨੇ, ਸਤ ਸੰਗੀ ਨੇ, ਉਹ ਸਹਾਈ ਨੇ, ਰਾਮ ਦੇ ਮਿਲਾਪ ਦੇ ਸਹਾਇਕ ਨੇ, ਰਸਤਾ ਦਰਸਾਉਣ ਵਾਲੇ ਨੇ। ਔਰ ਜੋ ਮੰਜ਼ਿਲ 'ਤੇ ਚੱਲੇ ਹੋਏ ਨੇ, ਦੂਸਰੇ ਨੂੰ ਮੰਜ਼ਿਲ ਦੀ ਸਮਝ ਪਵਾ ਦਿੰਦੇ ਨੇ। ਜਿਹੜਾ ਤੁਰਿਆ ਹੀ ਨਹੀਂ, ਦੂਸਰੇ ਨੂੰ ਕੀ ਪਹੁੰਚਾਏਗਾ? ਕਰ ਕਿਰਪਾ ਦੀਆ ਮਿਲਾਏ, ਉਹਨਾਂ ਨੇ ਗੁਰੂ ਦੇ ਨਾਲ ਮਿਲਾਪ ਕਰਵਾ ਦਿੱਤਾ ਹੈ। ਗੁਰੂ ਪਾਤਸ਼ਾਹ ਨੇ, ਸੰਤ ਗੁਰੂ ਸਤਿਗੁਰੂ ਨੇ ਕਿਰਪਾ ਕਰਕੇ ਉਸ ਨਿਰੰਕਾਰ ਦੇ ਨਾਲ ਮਿਲਾਪ ਕਰਵਾ ਦਿੱਤਾ ਹੈ।
ਸੇਜ ਸੁਹਾਵੇ ਸਰਬ ਸੁਖ, ਹੁਣ ਦੁੱਖਾ ਨਾਹੀ ਜਾਏ।
ਇਹ ਜੋ ਜੀਵ ਰੂਪੀ ਇਸਤਰੀ ਹੈ ਨਾ, ਕਿਉਂਕਿ ਗੱਲ ਸਤਿਗੁਰੂ ਪਾਤਸ਼ਾਹ ਨੇ ਵਿਛੋੜੇ ਤੇ ਮਿਲਾਪ ਦੀ ਕਹੀ ਹੈ, ਜਿਵੇਂ ਪ੍ਰਤੱਖ ਇਸਤਰੀ ਪਤੀ ਨਾਲੋਂ ਵਿਛੜੀ ਹੋਈ ਹੈ, ਉਹਨੂੰ ਘਰ ਦੇ ਸੁੱਖ, ਘਰ ਦੇ ਪਦਾਰਥ ਕਦੇ ਵੀ ਚੰਗੇ ਨਹੀਂ ਲੱਗਦੇ ਹਨ, ਕਦੇ ਵੀ ਉਹਨੂੰ ਭਾਉਂਦੇ ਨਹੀਂ ਹਨ। ਪਤੀ ਘਰ ਵਿੱਚ ਹੈ, ਰੁੱਖੋ ਭੋਜਨ ਭੂਮ ਸੈਨ, ਸਖੀ ਪ੍ਰਿਆ ਸੰਗ ਸੁਖ ਬਿਹਾਤ। ਭੁੱਖਾ ਭੋਜਨ ਵੀ ਉਸ ਨੂੰ ਅੰਮ੍ਰਿਤ ਲੱਗਦਾ, ਸਾਡੇ ਬਸਤਰ ਵੀ ਉਹਨੂੰ ਪਸ਼ਮੀਨੇ ਦੇ ਲੱਗਦੇ ਨੇ। ਜੇ ਮਾਲਕ ਪਾਸ ਹੈ ਫਿਰ ਤਾਂ ਧੂੜੀ ਵਿੱਚ ਲੁਡੰਦੜੀ ਸੋਹ ਨਾਨਕ ਤੈਂ ਸਹ ਨਾਲੇ। ਐ ਮੇਰੇ ਮਾਲਕ, ਜੇ ਤੂੰ ਮੇਰੇ ਨਾਲ ਹੈ ਤਾਂ ਮੈਂ ਧੂੜੀ ਵਿੱਚ ਲੇਟਦੀ ਹੋਈ ਵੀ ਸ਼ੋਭ ਨਹੀਂ ਕਹਾਂ, ਪਰ ਜੇ ਮਾਲਕ ਨਾਲ ਨਹੀਂ ਤਾਂ ਸੁੱਭਰ ਕੱਪੜ ਭੋਗ ਪਿਰੀ ਵੀ ਹੋਣੀ ਤੱਤੀਆਂ, ਉਹ ਸਾਰਾ ਕੁਝ ਉਸ ਵਾਸਤੇ ਦੁੱਖ ਰੂਪ ਹੈ। ਜਗਿਆਸੂ ਰੂਪੀ ਇਸਤਰੀ ਸੇਜ ਸੁਹਾਵੀ ਸਰਬ ਸੁੱਖ, ਅੰਤਸ਼ਕਰਨ ਰੂਪੀ ਜਿਹੜੀ ਸੇਜਾ ਹੈ ਨਾ ਉਹ ਸ਼ੋਭਨੀਕ ਹੋ ਗਈ। ਜੋ ਮਾਲਕ ਦੀ ਪ੍ਰਾਪਤੀ ਹੋ ਗਈ, ਸੱਜਣ ਪ੍ਰਗਟੇ ਆਏ ਹੋ ਗਿਆ ਅਤੇ ਉਸ ਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਗਈ। ਮਾਲਕ ਘਰ ਵਿੱਚ ਹੈ, ਸੁੱਖ ਪ੍ਰਾਪਤ ਨੇ, ਹੁਣ ਦੁੱਖਾਂ ਨੂੰ ਕੋਈ ਜਾਏ ਜਗ੍ਹਾ ਹੀ ਨਹੀਂ ਹੈ, ਦੁੱਖ ਨੇੜੇ ਨਹੀਂ ਆਉਂਦੇ। ਹਿਮਾਲਿਆ ਦੇ ਸਾਹਮਣੇ ਗਰਮੀ ਨਹੀਂ ਜਾ ਸਕਦੀ, ਸੂਰਜ ਦੇ ਸਾਹਮਣੇ ਹਨੇਰਾ ਨਹੀਂ ਆ ਸਕਦਾ, ਗੁਰੂ ਦੇ ਸਾਹਮਣੇ ਦੁੱਖ ਨਹੀਂ ਆ ਸਕਦੇ। ਗੁਰੂ ਰੂਪੀ ਪਤੀ ਪ੍ਰਗਟ ਹੋ ਗਏ ਹੈ, ਹੁਣ ਦੁੱਖਾਂ ਨੂੰ ਕੋਈ ਥਾਂ ਨਹੀਂ।
ਇਸ਼ ਪੁੰਨੀ ਵਡ ਭਾਗਣੇ ਵਰ ਪਾਇਆ ਹਾਰ ਰਾਏ।
ਵਡ ਭਾਗਣੀ ਜੀਵ ਰੂਪੀ ਇਸਤਰੀ ਜੋ ਹੈ ਨਾ ਉਹਦੀ ਇੱਛਾ ਪੂਰੀ ਹੋ ਗਈ, ਕਿਉਂਕਿ ਹਰੀ ਪਰਮਾਤਮਾ ਰਾਜਾ ਰੂਪੀ ਵਰ ਪ੍ਰਾਪਤ ਹੋ ਗਿਆ ਹੈ।
ਮਿਲ ਸਾਹੀਆਂ ਮੰਗਲ ਗਾਵਾਹੀ ਗੀਤ ਗੋਵਿੰਦ ਅਲਾਏ।
ਫਿਰ ਮਨ ਵਿੱਚ ਖੇੜਾ ਹੈ, ਘਰ ਵਿੱਚ ਖੁਸ਼ੀਆਂ ਨੇ, ਪਤੀ ਦੀ ਪ੍ਰਾਪਤੀ ਹੈ, ਫਿਰ ਮਿਲ ਸਹੀਆਂ ਮੰਗਲ ਗਾਵਹੀ ਆਪਣੀਆਂ ਸਖੀਆਂ ਸਹੇਲੀਆਂ ਨਾਲ, ਸੱਤ ਸੰਗੀਆਂ ਨਾਲ ਮਿਲ ਕੇ, ਸੰਤ ਜਨਾਂ ਨਾਲ ਮਿਲ ਕੇ ਆਪਣੇ ਮਾਲਕ ਦੇ ਗੁਣ ਗਾਇਨ ਕਰਦੀਆਂ। ਆਓ ਸਖੀ, ਬਸ ਆਓ ਸਖੀ, ਅਸੀਂ ਪਿਰਕਾ ਮੰਗਲ ਗਾਵਹੇ, ਮੇਰੇ ਪਿਆਰੇ ਦੇ ਖੁਸ਼ੀਆਂ ਦੇ ਗੀਤ ਗਾਇਨ ਕਰੀਏ, ਮੇਰਾ ਮਾਲਕ ਮੇਰੇ ਘਰ ਵਿੱਚ ਹੈ, ਆਓ ਮੇਰੇ ਮਾਲਕ ਦੀਆਂ ਖੁਸ਼ੀਆਂ ਦੇ ਗੀਤ ਗਾਇਨ ਕਰੀਏ। ਇਸ ਲਈ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਗੀਤ ਗੋਬਿੰਦ ਅਲਾਏ, ਗੋਬਿੰਦ ਦੇ ਗੀਤ ਗਾਇਨ ਕਰਨੇ ਨੇ। ਅਸੀਂ ਵਿਆਹਾਂ ਸ਼ਾਦੀਆਂ 'ਤੇ ਲੱਚਰ ਗੀਤ ਗਾਉਂਦੇ ਹਾਂ, ਅਨੇਕ ਪ੍ਰਕਾਰ ਦੇ ਭੰਗੜੇ ਡੀ ਜੇ ਆਦਿਕ ਲਾਉਂਦੇ ਹਾਂ, ਐਸੀਆਂ ਐਸੀਆਂ ਉੱਥੇ ਗੱਲਾਂ ਹੁੰਦੀਆਂ ਨੇ ਜਿਹੜੀਆਂ ਆਮ ਪਰਿਵਾਰ ਵਿੱਚ ਸੁਣੀਆਂ ਨਹੀਂ ਜਾ ਸਕਦੀਆਂ। ਮੈਂ ਇਸ ਪਾਸੇ ਨਾ ਜਾਵਾਂ, ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਸਤਿਗੁਰੂ ਪਾਤਸ਼ਾਹ ਨੇ ਹਦਾਇਤ ਕੀਤੀ ਹੈ ਕਿ ਖੁਸ਼ੀਆਂ ਗੁਰੂ ਨੇ ਬਖਸ਼ਿਸ਼ ਕੀਤੀਆਂ ਨੇ ਅਤੇ ਗੁਰੂ ਦੇ ਗੁਣ ਗਾਇਨ ਕਰਨੇ ਨੇ, ਪਰਮਾਤਮਾ ਦਾ ਜਸ ਗਾਇਨ ਕਰਨਾ ਹੈ।
ਹਰ ਦੇਹਾ ਅਵਰ ਨਾ ਦਿਸਾਏ, ਕੋ ਦੂਜਾ ਲਾਵਾ ਨਾ ਲਾਏ।
ਹਰੀ ਪਰਮਾਤਮਾ ਵਰਗਾ ਦੂਸਰਾ ਕੋਈ ਹੋਰ ਦਿਸਦਾ ਹੀ ਨਹੀਂ, ਜਿਸ ਕਰਕੇ ਦੂਜਾ ਲਵੇ ਨਾ ਲਾਏ, ਦੂਜਾ ਕੋਈ ਲਵੇ ਨੇੜੇ ਲੱਗੇ ਹੀ ਨਾ, ਭਾਵ ਕਿ ਦੂਸਰਾ ਕੋਈ ਹੈ ਹੀ ਨਹੀਂ, ਦੂਸਰੇ ਦੀ ਕੋਈ ਸੋਚ ਨਹੀਂ ਹੈ।
ਹਾਲਤ ਪਲਤ ਸਵਾਰੇ ਉਹਨਾਂ ਨਿਹ ਚਲਾ ਦਿੱਤੀਆਂ ਨਾ ਜਾਏ।
ਉਸ ਮਾਲਕ ਨੇ ਐਸੀ ਬਖਸ਼ਿਸ਼ ਕਰ ਦਿੱਤੀ, ਰਹਿਮਤ ਕਰ ਦਿੱਤੀ ਕਿ ਮੇਰਾ ਹਾਲਤ ਪਲਤ ਲੋਕ ਪ੍ਰਲੋਕ ਸਵਾਰਿਓ ਨੂੰ ਸਵਾਰ ਦਿੱਤਾ ਉਸਨੇ, ਅਤੇ ਮੈਨੂੰ ਅਚਲ ਜਗ੍ਹਾ ਦੇ ਦਿੱਤੀ ਹੈ, ਆਪਣੇ ਚਰਨਾਂ ਦੀ ਅਭੇਦਤਾ ਬਖਸ਼ਿਸ਼ ਕਰ ਦਿੱਤੀ ਹੈ।
ਸੰਸਾਰ ਸਾਗਰ ਤੇ ਰੱਖਿਆ ਨਾ ਬਹੁੜ ਨਾ ਜਨਮ ਥਾਏ।
ਇਹ ਸੰਸਾਰ ਰੂਪੀ ਸਾਗਰ ਤੋਂ ਮੇਰੀ ਰੱਖਿਆ ਕੀਤੀ ਉਸ ਮਾਲਕ ਨੇ, ਹੁਣ ਮੁੜ ਕੇ ਜਨਮਾਂ ਵਿੱਚ ਨਹੀਂ ਪੈਣਾ ਪਵੇਗਾ, ਜਨਮ ਮਰਨ ਕੱਟਿਆ ਗਿਆ ਹੈ।
ਯਹੋਵਾ ਏਕ ਅਨੇਕ ਗੁਣਾ ਤਰੇ ਨਾਨਕ ਚਰਨੀ ਪਾਏ।
ਮਾਲਕ ਦੇ ਅਨੇਕਾਂ ਗੁਣ ਹਨ ਤੇ ਜੀਵਾ ਇੱਕ ਹੈ, ਇੱਕ ਜੀਵਾ ਨਾਲ ਉਸ ਮਾਲਕ ਦੇ ਕਿੰਨੇ ਕੁ ਗੁਣ ਗਾਇਨ ਕੀਤੇ ਜਾ ਸਕਦੇ ਨੇ, ਪਰ ਉਸ ਮਾਲਕ ਨੇ ਮੇਰੇ 'ਤੇ ਬਖਸ਼ਿਸ਼ ਕਰ ਦਿੱਤੀ, ਉਹਦੇ ਜਿੰਨੇ ਕੁ ਗੁਣ ਗਾਇਨ ਕੀਤੇ ਨੇ ਨਾ ਉਹਦੇ 'ਤੇ ਪ੍ਰਸੰਨ ਹੋ ਕੇ ਤਰੇ ਨਾਨਕ ਚਰਨੀ ਪਾਏ। ਹੇ ਨਾਨਕ, ਚਰਨੀ ਪਾ ਕੇ ਜਗਿਆਸੂ ਨੂੰ ਚਰਨਾ ਸ਼ਬਦ ਨਾਲ ਜੋੜ ਕੇ ਸੰਸਾਰ ਸਮੁੰਦਰ ਤੋਂ ਤਾਰ ਦਿੱਤਾ ਹੈ।
ਫਲਗੁਣਾ ਨਿਤ ਸਲਾਹੀਆ ਜਿਸ ਨਾ ਤਿਲ ਨਾ ਤੁਮਾਏ।
ਇਸ ਮਨੁੱਖਾ ਜਨਮ ਦੇ ਵਿੱਚ ਉਸ ਮਾਲਕ ਨੂੰ ਸਲਾਹੀਏ ਸਲਾਉਣਾ ਚਾਹੀਦਾ। ਇਸ ਜੀਵਨ ਵਿੱਚ ਮਨੁੱਖਾ ਜਨਮ ਵਿੱਚ ਉਸ ਮਾਲਕ ਦੀ ਇਬਾਦਤ ਕਰਨੀ, ਬੰਦਗੀ ਕਰਨੀ ਚਾਹੀਦੀ ਹੈ ਜਿਸ ਨੂੰ ਤਿਲ ਮਾਤਰ ਵੀ ਆਪਣੀ ਵਡਿਆਈ ਦਾ ਤਮਾ ਨਹੀਂ ਹੈ, ਉਹਨੂੰ ਕੋਈ ਤਮਾ ਨਹੀਂ, ਉਹਦੇ ਕੋਈ ਗੁਣ ਗਾਇਨ ਕਰੇ ਜਾਂ ਨਾ ਕਰੇ। ਇਹ ਜਗਿਆਸੂ ਨੇ ਉਸ ਮਾਲਕ ਦੀ ਬਖਸ਼ਿਸ਼ ਪ੍ਰਾਪਤ ਕਰਨ ਦੇ ਲਈ ਉਸ ਮਾਲਕ ਦੇ ਗੁਣ ਗਾਇਨ ਕਰਨੇ ਹਨ।
ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਾਰੇ।
ਤੇ ਜਿਸ ਜਿਸ ਨੇ ਵੀ ਨਾਮ ਧਿਆਇਆ ਜਪਿਆ ਹੈ ਨਾ, ਉਹ ਜਿਹੜਾ ਵਿਛੋੜੇ ਦਾ ਦੁੱਖ ਸੀ, ਵਿਛੋੜੇ ਦੇ ਕਾਰਨ ਮਾਲਕ ਤੋਂ ਵਿਛੜਿਆ ਹੋਇਆ ਸੀ, ਮਿਲਾਪ ਦੇ ਸਾਰੇ ਕਾਰਜ ਸਰ ਗਏ।
ਹਰ ਗੁਰ ਪੂਰਾ ਆਰਾਧਿਆ ਦਰਗਾਹ ਸੱਚ ਖਰੇ।
ਜਿਨ੍ਹਾਂ ਨੇ ਹਰੀ ਪੂਰੇ ਸਤਿਗੁਰੂ ਨੂੰ ਜਪਿਆ ਉਹ ਮਾਲਕ ਦੀ ਦਰਗਾਹ ਵਿੱਚ ਸਰੇ ਖਰੇ ਸਾਬਤ ਹੋਏ ਨੇ।
ਸਰਬ ਸੁਖਾ ਨਿਧ ਚਰਨ ਹਾਰ ਪਉ ਜਲ ਬਿਖਮ ਤਰੇ।
ਹਰੀ ਪ੍ਰਭੂ ਦੇ ਚਰਨ ਸ਼ਬਦ ਰੂਪੀ ਚਰਨ ਸਾਰੇ ਸੁੱਖਾਂ ਦਾ ਖਜ਼ਾਨਾ ਹੈ, ਤੇ ਉਸ ਮਾਲਕ ਦੇ ਨਾਮ ਦੇ ਨਾਲ ਜੁੜ ਕੇ ਇਹ ਭਵਜਲ ਸੰਸਾਰ ਤੋਂ, ਜੋ ਬਿਖਮ ਬਹੁਤ ਕਠਿਨ ਹੈ, ਇਸ ਕਠਿਨ ਸੰਸਾਰ ਤੋਂ ਤਰ ਜਾਈਦਾ ਹੈ।
ਪ੍ਰੇਮ ਭਗਤ ਤਿਨ ਪਾਇਆ ਬਿਖਿਆ ਨਾਹੇ ਜਰੇ।
ਜਿਨ੍ਹਾਂ ਨੇ ਪ੍ਰੇਮਾ ਭਗਤੀ ਪ੍ਰੇਮ ਭਗਤ ਤਿੰਨ ਪਾਇਆ, ਤਿੰਨ ਉਹਨਾਂ ਨੇ ਤਿੰਨਾਂ ਨੇ ਪ੍ਰੇਮਾ ਭਗਤੀ ਪ੍ਰਾਪਤ ਕੀਤੀ, ਉਹਨਾਂ ਨੇ ਬਿਖਿਆ ਨਾਹੇ ਜਰੇ। ਇਹ ਵਿਸ਼ੇ ਵਿਕਾਰ ਜਿਹੜੇ ਨੇ, ਮਾਇਆ ਦੀ ਅਗਨੀ ਜਿਹੜੀ ਹੈ ਉਸ ਨੂੰ ਸਾੜ ਨਹੀਂ ਸਕਦੀ ਹੈ।
ਕੋੜ ਗਏ ਦੁੱਧ ਦਾ ਨਸੇ ਪੂਰਨ ਸੱਚ ਭਰੇ।
ਉਹਨਾਂ ਦੇ ਜੀਵਨ ਵਿੱਚੋਂ ਝੂਠ ਚਲੇ ਜਾਂਦਾ, ਦੁਆਇਤ ਨਸ ਜਾਂਦੀ ਹੈ, ਪੂਰਨ ਤੌਰ ਤੇ ਸੱਚ ਨਾਲ ਭਰ ਜਾਂਦੇ, ਸੱਚ ਨਾਲ ਜੁੜ ਜਾਂਦੇ ਨੇ।
ਪਾਰ ਬ੍ਰਹਮ ਪ੍ਰਭ ਸੇਵ ਦੇ ਮਨ ਅੰਦਰ ਏਕ ਧਰੇ।
ਜਿਨ੍ਹਾਂ ਨੇ ਪਾਰ ਬ੍ਰਹਮ ਪ੍ਰਭੂ ਨੂੰ ਸੇਵਨ ਦੇ ਜਿਹੜੇ ਯਾਦ ਕਰਦੇ ਨੇ, ਉਹ ਮਨ ਵਿੱਚ ਇੱਕੋ ਮਾਲਕ ਦਾ ਆਸਰਾ ਰੱਖਦੇ ਨੇ, ਮਨ ਵਿੱਚ ਮਾਲਕ ਨੂੰ ਵਸਾਉਂਦੇ ਹਨ।
ਮਹਾ ਦਿਵਸ ਮੂਰਤ ਭਲੇ ਜਿਨ ਕਉ ਨਦਰ ਕਰੇ।
ਜਿਨ੍ਹਾਂ ਤੇ ਸਤਿਗੁਰੂ ਆਪਣੀ ਕਿਰਪਾ ਦੀ ਦ੍ਰਿਸ਼ਟੀ ਨਦਰੇ ਅਨਾਇਤ ਕਰਦੇ ਨੇ, ਉਹਨਾਂ ਦੇ ਮਹੀਨੇ ਵੀ, ਦਿਵਸ ਵੀ, ਮਹੂਰਤ ਸਾਰੇ ਭਲੇ ਹਨ, ਸ੍ਰੇਸ਼ਟ ਹਨ।
ਨਾਨਕ ਮੰਗਾ ਦਰਸ ਦਾਨ ਕਿਰਪਾ ਕਰੋ ਹਰੇ।
ਇਸ ਲਈ ਸਾਹਿਬ ਕਹਿੰਦੇ ਨਾਨਕ ਮੰਗੇ ਦਰਸ ਦਾਨ, ਹੇ ਨਾਨਕ ਮੰਗਦਾ ਹੈ ਦਰਸ਼ ਦਾਨ, ਮਾਲਕ ਦੇ ਪਾਸੋਂ ਦਰਸ਼ਨ ਦਾ ਦਾਨ, ਐ ਮੇਰੇ ਮਾਲਕ ਕਿਰਪਾ ਕਰੋ ਹਰੇ, ਹੇ ਹਰੀ ਪ੍ਰਭੂ ਆਪਣੇ ਦਰਸ਼ਨਾਂ ਦਾ ਦਾਨ ਬਖਸ਼ਿਸ਼ ਕਰੋ, ਮੇਰੇ ਤੇ ਇਹ ਰਹਿਮਤ ਕਰ ਦਿਓ।
ਮਹਾ ਦਿਵਸ ਮੂਰਤ ਭਲੇ ਜਿਨ ਕਉ ਨਦਰ ਕਰੇ। ਨਾਨਕ ਮੰਗਾ ਦਰਸ ਦਾਨ ਕਿਰਪਾ ਕਰੋ ਹਰੇ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।